ਕਹਿਣ ਲੱਗੇ ਬਾਜੋਂ ਗੁਰੂ ਗੁਬਾਰ ਖੈ ਕਰਦੀ ਸੁਣੀ ਲੁਕਾਏ। ਗੁਰੂ ਤੋਂ ਬਿਨਾਂ, ਸਤਿਗੁਰੂ ਤੋਂ ਬਿਨਾਂ ਜਿਹੜਾ ਅੰਦਰ ਹੈ ਉਹ ਦਿਨ ਰਾਤ ਸੜਦਾ ਹੈ। ਇੱਕ ਤ੍ਰਿਸ਼ਨਾ ਸੀ ਸ਼ਬਦ ਵਰਤਨਿਆ ਬਾਹਰ ਦੀ ਮਾਇਆ ਲਈ, ਕਹਿੰਦੇ ਇਸ ਬੰਦੇ ਨੂੰ ਤਾਂ ਤ੍ਰਿਸ਼ਨਾ ਖਾ ਗਈ। ਗੁਰਮੁਖੋ, ਜੇ ਕਤੇ ਇਕਾਂਤ ਵਿੱਚ ਆਪਣੇ ਮਨ ਨੂੰ ਪੁੱਛੀਏ, ਮਨ ਨਾਲ ਤਾਂ ਗੱਲਾਂ ਕਰਦੀ ਕੋਈ ਨਹੀਂ। ਗੁਰਮੁਖੋ, ਇਹ ਅੱਖਾਂ ਲੋਕਾਂ ਦਾ ਪਹਿਰਾ ਦਿੰਦੀਆਂ ਜੇ, ਪਰ ਕਦੀ ਆਪਣੇ ਘਰ ਦਾ ਪਹਿਰਾ ਨਹੀਂ ਦਿੰਦੀਆਂ। ਇਹ ਮਨ ਲੋਕਾਂ ਦੇ ਜੀਵਨ ਦੇ ਪਹਿਰੇ ਦਿੰਦਾ ਹੈ, ਪਰ ਆਪਣੇ ਜੀਵਨ 'ਤੇ ਪਹਿਰਾ ਦੇਣ ਲਈ ਕਦੀ ਵੀ ਨਹੀਂ ਖਲੋਤਾ। ਸੱਚੇ ਪਾਤਸ਼ਾਹ ਜੀ ਨੇ ਤਾਂ ਮਿਹਰ ਕੀਤੀ, ਦਰਵੇਸ਼ ਹੋਵੇ ਜਿਹੜਾ ਆਪਣੇ ਦਿਲ ਦੀ ਪਹਿਰੇਦਾਰੀ ਕਰੇ। ਦਿਲ ਦਰਵਾਨੀ ਜੋ ਕਰੇ, ਦਰਵੇਸ਼ੀ ਦਿਲ ਰਾਸ, ਲੋਕਾਂ ਦੀ ਪਹਿਰੇਦਾਰੀ ਨਾ ਕਰ ਮਨਾ, ਤੂੰ ਆਪਣੇ ਪਹਿਰੇਦਾਰੀ ਸ਼ੁਰੂ ਕਰ ਦੇ ਵੀ ਤੇਰੇ ਦਿਲ ਦੇ ਅੰਦਰ, ਤੇਰੇ ਮਨ ਦੇ ਅੰਦਰ ਕਿਹੜੇ ਕਿਹੜੇ ਵਿਕਾਰ ਜਿਹੜੇ ਨੇ ਪ੍ਰਵੇਸ਼ ਪੈ ਕਰਦੇ। ਇੱਕ ਤ੍ਰਿਸ਼ਨਾ ਤਾਂ ਅਸੀਂ ਕਹਿ ਦਿੰਦੇ ਹਾਂ ਮਾਇਆ ਦੀ, ਕਿ ਇਹ ਬੰਦਾ ਬੜਾ ਤ੍ਰਿਸ਼ਨਾਲੂ ਹੈ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਜੀ ਨੇ ਮਾਇਆ ਦੀ ਵਰਤੋਂ ਕਰਨ ਦੀ ਜੁਗਤ ਦੱਸੀ ਹੈ। ਤ੍ਰਿਸ਼ਨਾ ਦਾ ਮਤਲਬ ਇਹ ਵੇ ਕਿ ਰੱਬ ਭੁੱਲ ਜਾਏ, ਵਾਹਿਗੁਰੂ ਭੁੱਲ ਜਾਏ, ਗੁਰੂ ਭੁੱਲ ਜਾਏ, ਕੇਵਲ ਜੋ ਕੁਝ ਲੋਕਾਂ ਘਰ ਵਿੱਚ ਮੇਰੇ ਘਰ ਵਿੱਚ ਆ ਜਾਏ, ਇਹ ਵੇ ਤ੍ਰਿਸ਼ਨਾ ਵਾਲੀ ਇੱਕ ਬਿਰਤੀ। ਅਤੇ ਇਹ ਬਿਰਤੀ ਕਦੀ ਵੀ ਬੰਦੇ ਦੀ ਮੁੱਕਦੀ ਨਹੀਂ। ਤ੍ਰਿਸ਼ਨਾ ਹੈ ਕੀ? ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਕਹਿਣ ਲੱਗੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਜੇ ਲਿਵ ਨਾ ਛੁੜਕੇ ਬੰਦਾ ਕਿਰਤ ਕਰਦਾ ਰਹੇ ਦਸਾਂ ਨਵਾਂ ਦੀ, ਅਤੇ ਲਿਵ ਵੀ ਜੁੜੀ ਰਹੇ, ਦਸਾਂ ਨਵਾਂ ਦੀ ਕਿਰਤ ਕਰੇ, ਖਰਬਾਂ ਪਤੀ ਵੀ ਬਣ ਜਾਏ, ਤਾਂ ਉਹਨੂੰ ਕਦੀ ਤ੍ਰਿਸ਼ਨਾਲੂ ਨਾ ਕਿਹਾ ਜੇ। ਗੁਰੂ ਗ੍ਰੰਥ ਸਾਹਿਬ ਦੇ ਕਥਨ ਮੁਤਾਬਕ, ਬਚਨਾਂ ਮੁਤਾਬਕ ਕਹਿਣ ਲੱਗੇ ਤ੍ਰਿਸ਼ਨਾ ਹੈ ਜਦੋਂ ਅੰਦਰ ਦੀ ਲਿਵ ਟੁੱਟਦੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਅਤੇ ਜੇ ਲਿਵ ਲੱਗੀ ਰਹੇ, ਜੇ ਅੰਦਰ ਜੁੜਿਆ ਰਹੇ, ਉਹਨੂੰ ਗੁਰੂ ਅਮਰਦਾਸ ਪਿਤਾ ਜੀ ਕਹਿੰਦੇ ਨੇ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਇਹ ਨਹੀਂ ਕਿਹਾ ਉਹਨਾਂ ਮਾਇਆ ਛੱਡ ਦਿੱਤੀ, ਵਿੱਚੇ ਮਾਇਆ ਪਾਇਆ, ਉਹ ਮਾਇਆ ਵਿੱਚ ਰਹਿ ਕੇ ਹੀ ਉਦਾਸ ਨੇ। ਇੱਥੇ ਮੈਂ ਇੱਕ ਉਦਾਹਰਣ ਗੁਰੂ ਇਤਿਹਾਸ ਵਿੱਚੋਂ ਆਪ ਜੀ ਦੇ ਸਮਕਸ਼ ਅਰਜ਼ ਕਰਨੀ ਚਾਹੁੰਦਾ, ਅਤੇ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚੋਂ ਹੀ ਹੈ। ਸੱਚੇ ਪਾਤਸ਼ਾਹ ਜੀ ਨੂੰ ਪੰਡਿਤ ਦੁਰਗੋ ਦੋ ਵਾਰੀ ਮਿਲਿਆ ਹੈ। ਇੱਕ ਵਾਰੀ ਤਾਂ ਜਦੋਂ ਸੱਚੀ ਸਰਕਾਰ ਤੀਰਥ ਇਸ਼ਨਾਨ ਗਏ, ਅਤੇ ਉਸ ਦਿਨ ਪੰਡਿਤ ਦੁਰਗੋ ਸਾਰਸਵਤੀ ਪਿੰਡੀ ਬ੍ਰਾਹਮਣ ਇਹ ਹਜ਼ੂਰ ਬਾਬਾ ਅਮਰਦਾਸ ਜੀ ਨੂੰ ਮਿਲਿਆ। ਸਤਿਗੁਰੂ ਜੀ ਦੇ ਚੱਕਰ ਚਿੰਨ੍ਹ ਦੇਖ ਕੇ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ, ਲਓ ਜੀ ਚੱਕਰ ਚਿੰਨ੍ਹ ਕਿਵੇਂ ਦੇਖ ਦਿੱਤੇ? ਮਨਮਤ ਹੈ, ਜਿਹੜੇ ਗੁਰਮੁਖ ਭੱਟਾਂ ਦੇ ਸਵਈਏ ਪੜ੍ਹਦੇ ਨੇ ਨਾ, ਉਹਨਾਂ ਨੂੰ ਪਤਾ ਹੈ। ਉਹ ਤਾਂ ਕਹਿੰਦੇ ਨੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਆਪ ਜੀ ਦੇ ਹੱਥਾਂ ਦੇ ਵਿੱਚ ਕਮਲ ਸੌਂਦੇ ਪਏ, ਆਪ ਜੀ ਦੇ ਹੱਥਾਂ ਵਿੱਚ ਰਿੱਧੀਆਂ ਸਿੱਧੀਆਂ ਨੇ, ਸਾਹਮਣੇ ਖਲੋਤੀਆਂ ਤਾਕਤਾਂ ਤੁਹਾਡੇ ਮੁੱਖ ਨੂੰ ਦੇਖ ਕੇ ਕਹਿੰਦੀਆਂ ਨੇ, ਬਾਪੂ ਅਮਰਦਾਸ ਹੁਕਮ ਕਰੋ, ਅਸੀਂ ਤੁਹਾਡੇ ਕਿਹੜੇ ਹੁਕਮ ਦੀ ਪਾਲਣਾ ਕਰੀਏ? ਉਸ ਪੰਡਿਤ ਕੋਲ ਵਿੱਦਿਆ ਹੈ, ਉਹਨੇ ਦੇਖ ਲਿਆ। ਪਰ ਜਦੋਂ ਹਜ਼ੂਰ ਉੱਠੇ ਵਿਸ਼ਰਾਮ ਕਰਕੇ, ਅਤੇ ਕਹਿਣ ਲੱਗਾ, ਮਹਾਰਾਜ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਹੈ। ਸਤਿਗੁਰੂ ਬਾਬਾ ਅਮਰਦਾਸ ਜੀ ਉਹਦੇ ਕੋਲ ਜਾ ਖੜੇ ਹੋਏ, ਕਹਿੰਦਾ ਮੇਰੀ ਵਿੱਦਿਆ, ਮੇਰਾ ਅਨੁਭਵ ਕਹਿੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਇੱਕ ਮਹਾਨ ਚੱਕਰਵਰਤੀ ਸਮਰਾਟ ਹੋਵੋਗੇ, ਜੇ ਨਹੀਂ ਤੇ ਦੂਸਰਾ ਮੇਰਾ ਅਨੁਭਵ ਕਹਿੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਤੁਸੀਂ ਇੱਕ ਬਹੁਤ ਉੱਚੇ ਮਰਾਤਬੇ 'ਤੇ, ਪਰਮ ਪਦ 'ਤੇ ਮਹਾਨ ਮਹਾਂਪੁਰਸ਼ ਹੋਵੋਗੇ। ਹਜ਼ੂਰ ਮੁਸਕਰਾ ਪਏ। ਹੁਣ ਜਿਹੜੀ ਸਾਈਂ ਦੀ ਬਖਸ਼ਿਸ਼ ਹੈ ਨਾ ਪਿਆਰਿਓ, ਸਮੇਂ ਤੋਂ ਪਹਿਲਾਂ ਬੀਜੇ ਹੋਏ ਬੀਜ ਕਦੀ ਪ੍ਰਫੁੱਲਤ ਨਹੀਂ ਹੁੰਦੇ, ਕਿਉਂਕਿ ਕਈ ਵਾਰੀ ਬੰਦੇ ਦੇ ਜ਼ਿੰਦਗੀ ਦਾ ਕਾਫੀ ਸਮਾਂ ਜਿਹੜਾ ਉਹ ਸੰਸਾਰਕ ਤੌਰ 'ਤੇ ਨਿਕਲ ਜਾਂਦਾ। ਅਚਨਚੇਤ ਗੁਰੂ ਘਰ ਆਇਆ, ਕੀਰਤਨ ਸੁਣਿਆ, ਅਤੇ ਦੂਜੇ ਦਿਨ ਉਹਦੀ ਜ਼ਿੰਦਗੀ ਪਲਟ ਗਈ। ਇੱਥੇ ਆ ਕੇ ਅਸੀਂ ਲੋਕ ਭੁਲੇਖਾ ਖਾ ਜਾਂਦੇ ਹਾਂ। ਆਪਾਂ ਸੋਚਦੇ ਹਾਂ ਮੈਂ 50 ਸਾਲ ਦਾ ਹੁੰਦਾ, ਇਹ ਤਾਂ ਕੱਲ੍ਹ ਆਇਆ, ਇਹ ਕਿਵੇਂ ਬ੍ਰਹਮ ਗਿਆਨੀ ਹੋ ਸਕਦਾ? ਮੈਂ ਇੱਥੇ ਇੱਕ ਉਦਾਹਰਣ ਅਰਜ਼ ਕਰਦੇ ਹਾਂ। ਸੁੱਕੀ ਲੱਕੜ ਅਤੇ ਗਿੱਲੀ ਲੱਕੜ ਦੋਨੋਂ ਲੈ ਲਵੋ। ਗਿੱਲੀ ਲੱਕੜ ਨੂੰ ਅੱਗ ਲੱਗੇਗੀ, ਪਹਿਲਾਂ ਪਾਣੀ ਸੜੇਗਾ। ਸੁੱਕੀ ਲੱਕੜ ਨੂੰ ਇੱਕ ਵਾਰੀ ਅੱਗ ਸਪਰਸ਼ ਕਰ ਜਾਏ ਤਾਂ ਉਹਦੇ ਅੰਦਰੋਂ ਅੱਗ ਦੇ ਭਾਂਬੜ ਬਲ ਜਾਂਦੇ ਨੇ, ਤੇ ਜੇ ਗਿੱਲੀ ਲੱਕੜ ਇਹ ਕਹਿ ਵੀ ਸੁੱਕੀ ਲੱਕੜ ਹੁਣ ਆਈ ਤੇ ਮੱਚ ਗਈ, ਮੈਂ ਕਿੰਨੇ ਮਹੀਨਿਆਂ ਦੀ ਪਈ ਆ, ਮੈਂ ਕਿਉਂ ਨਹੀਂ ਮੱਚੀ? ਤੇ ਉੱਤਰ ਮਿਲੇਗਾ, ਤੇਰੇ ਅੰਦਰ ਦਾ ਪਾਣੀ ਸੜੇਗਾ ਤੇ ਮੱਚੀ ਗਈ, ਇਹਦਾ ਅੰਦਰ ਸੁੱਕਿਆ ਸੀ, ਬਸ ਇੱਕੋ ਦਮ ਭੜਕ ਗਈ। ਗੁਰਮੁਖੋ, ਅਸੀਂ ਕਿਉਂ ਨਹੀਂ ਸੋਚਦੇ ਕਿ ਜਦੋਂ ਕੋਈ ਗੁਰੂ ਦਰ 'ਤੇ ਆਉਂਦਾ ਹੈ, ਮਤ ਤੂੰ ਕੇਵਲ ਬਾਹਰ ਦੇ ਸਰੀਰ ਦੇ ਆਉਣ ਜਾਣੇ ਨੂੰ ਦੇਖ, ਇੱਕ ਦੇ ਅੰਦਰ ਵਾਸ਼ਨਾਵਾਂ ਦਾ ਪਾਣੀ ਹੈ, ਪਹਿਲਾਂ ਪਾਣੀ ਸੜੇਗਾ ਅਤੇ ਅੰਦਰ ਕਿਤੇ ਨਾਮ ਦੀ ਲਾਟ ਬਲੇਗੀ। ਅਤੇ ਇੱਕ ਪਹਿਲਾਂ ਹੀ ਪਵਿੱਤਰ ਹੋਇਆ, ਮੱਥਾ ਟੇਕਿਆ, ਆਉਂਦਿਆਂ ਸਾਰ ਗੁਰੂ ਨੇ ਅੰਦਰ ਨਾਮ ਦੀ ਜੋਤ ਬਾਲ ਦਿੱਤੀ। ਕਿਉਂਕਿ ਇਹ ਪਰਮਾਰਥ ਅਕੈਡਮਿਕ ਪੜ੍ਹਾਈ ਨਹੀਂ, ਪੜ੍ਹੇ ਲਿਖੇ ਸੱਜਣ ਇਸ ਗੱਲ ਦਾ ਬੁਰਾ ਨਾ ਮਨਾਇਓ। ਅਸੀਂ ਸੋਚਦੇ ਹਾਂ ਇੰਨੇ ਸਾਲ ਦਾ ਕੋਰਸ ਹੋਵੇ, ਆਹ ਕੁਝ ਕਰੀਏ, ਤਾਂ ਨਹੀਂ, ਇਹ ਕੋਈ ਪਤਾ ਨਹੀਂ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਮਿਹਰ ਕੀਤੀ, ਜਦੋਂ ਅਸੀਂ ਸਲੋਕ ਪੜ੍ਹਦੇ ਹਾਂ ਕਿ ਪਹਿਲਾ ਪਹਿਰਾ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ। ਜਦੋਂ ਸ਼ਬਦ ਇੱਥੇ ਦਾਤ ਆ ਗਿਆ ਨਾ, ਤੇ ਦਾਤ ਨੇ ਇੱਕ ਗੁੰਜਾਇਸ਼ ਰੱਖ ਦਿੱਤੀ, ਕਿਉਂਕਿ ਦਾਤ ਕਦੀ ਵੀ ਖੱਕ ਨਹੀਂ ਹੁੰਦਾ, ਦਾਤ ਤਾਂ ਕੇਵਲ ਖੈਰ ਹੈ ਅਤੇ ਸਾਈਂ ਦਾ ਤਰਸ ਹੈ। ਫਿਰ ਬੇਨਤੀ ਸਮਝਿਓ, ਜਦੋਂ ਦਾਤ ਕਹਿ ਦਿੱਤਾ, ਹੁਣ ਇੱਕ ਭਿਖਾਰੀ ਕਿਸੇ ਦੇ ਘਰ ਮੰਗਣ ਗਿਆ, ਕਦੀ ਮੰਗਤੇ ਨੇ ਬੂਹੇ ਦੇ ਸਾਹਮਣੇ ਖਲੋ ਕੇ ਕਿਹਾ ਕਿ ਤੁਹਾਡੀ ਫਸਲ ਜਿਹੜੀ 6 ਮਹੀਨਿਆਂ ਵਿੱਚ ਹੋਈ ਹੈ, ਮੇਰਾ ਅੱਧਾ ਹਿੱਸਾ ਦਿਓ? ਕਦੀ ਦੁਕਾਨ 'ਤੇ ਖਲੋ ਕੇ ਭਿਖਾਰੀ ਨਹੀਂ ਕਿਹਾ ਜਿਹੜੀ ਅੱਜ ਵੱਟ ਕੀਤੀ, ਪੈਸੇ ਵੱਟੇ, ਮੇਰਾ ਹਿੱਸਾ ਕਿੰਨਾ? ਭਿਖਾਰੀ ਖਲੋ ਕੇ ਕੇਵਲ ਇਹ ਕਹਿੰਦਾ ਕਿ ਹੱਕ ਮੇਰਾ ਕੋਈ ਨਹੀਂ, ਜੇ ਤਰੁੱਠਾ ਹੈ ਤਾਂ ਮੇਰੀ ਝੋਲੀ ਵਿੱਚ ਕੁਝ ਨਾ ਕੁਝ ਖੈਰ ਪਾ ਦੇ। ਗੁਰਮੁਖੋ, ਦਾਤ ਹੱਕ ਨਹੀਂ ਹੁੰਦੀ, ਦਾਤ ਤਾਂ ਕੇਵਲ ਸਾਈਂ ਦਾ ਤਰਸ ਹੈ, ਜੇ ਤਰੁੱਠ ਪਵੇ ਤਾਂ ਜਿਹਦੀ ਮਰਜ਼ੀ ਝੋਲੀ ਵਿੱਚ ਪਾ ਦੇ, ਕਦੀ ਹੱਕ ਨਹੀਂ। ਬਾਬਾ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ, ਪਹਿਲਾ ਪੈਰਾ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ। ਅਤੇ ਨਾਲ ਫਿਰ ਇਹਦੀ ਵਿਆਖਿਆ ਕਰ ਦਿੱਤੀ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਦਾਤ ਅਤੇ ਹੱਕ ਨਾ ਜਖਾਂ ਜਤਾਈ, ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾਣ। ਇੱਕ ਜਾਗਦਿਆਂ ਨੂੰ ਨਾ ਮਿਲੀ, ਇੱਕ ਜਿਹੜਾ ਕਈ ਸਾਲਾਂ ਦਾ ਤੁਰਿਆ ਹੁੰਦਾ, ਗਿੱਲੀ ਲਿੱਕੜ ਲੱਕੜ ਕਹਿ, ਕਿਉਂਕਿ ਵਾਸ਼ਨਾਵਾਂ ਦਾ ਪਾਣੀ ਤਾਂ ਸੁਕਾਇਆ ਨਹੀਂ ਅਤੇ ਅੱਗ ਦਾ ਭਾਂਬੜ ਬਾਲਣਾ ਚਾਹੁੰਦਾ। ਇੱਕ ਉਹ ਵੀ ਜਿਹਦੇ ਅੰਦਰ ਵਾਸ਼ਨਾਵਾਂ ਦਾ ਪਾਣੀ ਨਹੀਂ, ਸਿਰਫ ਅੰਦਰ ਆਇਆ ਅਤੇ ਛੂਹ ਮਿਲੀ ਅਤੇ ਭੜਕ ਉੱਠਿਆ। ਮੈਂ ਬੇਨਤੀ ਕਰ ਰਿਹਾ, ਉਹ ਸੱਜਣ ਨੇ ਬਚਨ ਕਹਿ ਸਨ ਕਿ ਬਾਬਾ ਜੀ, ਆਉਣ ਵਾਲੇ ਸਮੇਂ ਵਿੱਚ ਬੜੇ ਉੱਚੇ ਮਰਤਬੇ 'ਤੇ ਪਹੁੰਚੋਗੇ। ਗੁਰੂ ਅਮਰਦਾਸ ਹੱਸ ਪਏ, ਬਾਬਾ ਜੀ ਆਪਣੇ ਕੋਲੋਂ ਕੁਛ ਦੇਣ ਲੱਗੇ ਅਤੇ ਸਿਆਣਾ ਵਿਦਵਾਨ ਸੀ, ਕਹਿਣ ਲੱਗਾ, ਅਜੇ ਨਹੀਂ, ਕਿ ਜਿਸ ਦਿਨ ਇਹ ਬੀਜ ਪ੍ਰਫੁੱਲਤ ਹੋ ਕੇ ਰੁੱਖ ਬਣ ਜਾਏਗਾ, ਉਸ ਦਿਨ ਯਾਦ ਰੱਖਿਓ, ਮੈਂ ਤੁਹਾਡੇ ਦਰ ਤੋਂ ਮੰਗਣ ਆਵਾਂਗਾ। ਮੈਂ ਸਿਰਫ ਇਸ ਵਿਸ਼ੇ ਨੂੰ ਥੋੜ੍ਹਾ ਜਿਹਾ ਨਖੇੜਨ ਲਈ ਕਿ ਅਸੀਂ ਈਰਖਾਂ ਵੱਸ, ਜੇ ਮੇਰਾ ਕੰਮ ਨਹੀਂ ਚੱਲਦਾ, ਕਿਸੇ ਨੂੰ ਰੱਬ ਨੇ ਕਰੋੜਾਂ ਦੇ ਦਿੱਤੇ ਅਤੇ ਮੈਂ ਕਰਨ ਲੱਗ ਪਵਾਂ ਤ੍ਰਿਸ਼ਨਾਲੂ, ਇਹ ਨਹੀਂ। ਗੁਰਮੁਖੋ, ਸਮਝੀਏ ਕਿ ਮਾਇਆ ਦਾ ਕੰਸੈਪਟ ਕੀ ਹੈ ਮਾਇਆ ਦਾ ਵਿਸ਼ਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਕਹਿਣ ਲੱਗਾ, ਜਿਸ ਦਿਨ ਪ੍ਰਫੁੱਲਤ ਹੋਵੇਗਾ ਬੀਜ, ਉਸ ਦਿਨ ਮੈਂ ਆਪ ਮੰਗਾਂਗਾ। ਸਤਿਗੁਰੂ ਨੇ ਸੇਵਾ ਕੀਤੀ 12 ਸਾਲ ਗੁਰੂ ਅੰਗਦ ਸਾਹਿਬ ਜੀ ਦੀ, ਅਤੇ ਮੈਂ ਕਹਿੰਦਾ 3 ਚੀਜ਼ਾਂ ਮੇਰੇ ਬਾਪੂ ਗੁਰੂ ਅਮਰਦਾਸ ਦੇ ਜੀਵਨ ਵਿੱਚ ਨੇ। ਪਹਿਲੀ ਗਾਗਰ ਹੈ, ਦੂਸਰੀ ਟਹਿਲ ਹੈ, ਅਤੇ ਤੀਸਰੀ ਖੱਡੀ ਹੈ। ਮੇਰੇ ਗੁਰੂ ਜੀ ਨੇ 12 ਸਾਲ ਮੋਢੇ 'ਤੇ ਗਾਗਰ ਢੋਈ, ਗਾਗਰ ਨੇ ਮੇਰੇ ਗੁਰੂ ਅਮਰਦਾਸ ਜੀ ਨੂੰ ਉਜਾਗਰ ਕਰ ਦਿੱਤਾ। ਟਹਿਲ ਕੀਤੀ, ਟਹਿਲ ਤੋਂ ਮਹਿਲ ਮਿਲ ਗਿਆ, ਟਹਿਲ ਤੋਂ ਮਹਿਲ ਮਿਲਿਆ, ਅਤੇ ਗੁਰਮੁਖੋ, ਜਿਸ ਦਿਨ ਖੱਡੀ ਵਿੱਚ ਡਿੱਗੇ, ਖੱਡੀ ਤੋਂ ਬਾਅਦ ਬਾਬਾ ਜੀ ਨੂੰ ਗੱਦੀ ਮਿਲ ਗਈ। ਖੱਡੀ ਤੋਂ ਗੱਦੀ ਖੈ, ਗਾਗਰ ਤੋਂ ਉਜਾਗਰ ਨੇ। ਤੁਸੀਂ ਟਿਕ ਕੇ ਸਿਰਫ ਸੁਣਿਓ, ਗੁਰਮੁਖੋ, ਗਾਗਰ ਤੋਂ ਉਜਾਗਰ, ਖੱਡੀ ਤੋਂ ਗੱਦੀ, ਅਤੇ ਟਹਿਲ ਤੋਂ ਹੀ ਮਹਿਲ ਮਿਲਦਾ ਹੈ। ਸਾਹਿਬ ਗੁਰੂ ਅਮਰਦਾਸ ਗੁਰੂ ਬਣੇ। ਅੱਜ ਪੰਡਿਤ ਦੁਰਗੋ ਪਰਤ ਕੇ ਮਿਲਿਆ, ਅਤੇ ਮਿਲਿਆ ਕਦੋਂ? ਜਦੋਂ ਗੁਰੂ ਰਾਮਦਾਸ ਮੇਰ ਕਰਦੇ ਨੇ, ਤੀਰਥ ਉੱਦਮ ਸਤਿਗੁਰ ਕੀਆ ਸਭ ਲੋਕ ਉਧਰਨ ਅਰਥਾ, ਲੋਕਾਂ ਦੇ ਉਧਾਰ ਲਈ ਜਦੋਂ ਗਏ, ਪੰਡਿਤ ਦੁਰਗੋ ਮਿਲਿਆ, ਮੱਥਾ ਟੇਕਿਆ, ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਦੇ ਘਰ ਵਿੱਚ ਆਏ, ਹੱਥ ਜੋੜ ਕੇ ਕਹਿੰਦਾ, ਕਿਰਪਾਲੂ ਦਾਤਾ ਜੀ ਪਹਿਚਾਣਿਆ ਜੇ? ਸਤਿਗੁਰੂ ਕਹਿਣ ਲੱਗੇ, ਇਕੱਲਾ ਪਹਿਚਾਣਿਆ ਨਹੀਂ, ਤੇਰੇ ਨਾਲ ਜਿਹੜਾ ਬਚਨ ਕੀਤਾ ਅੱਜ ਤੇਰਾ ਬਚਨ ਵੀ ਪੂਰਾ ਕਰਨਾ ਹੈ। ਚਰਨਾਂ 'ਤੇ ਡਿੱਗ ਪਿਆ। ਕੱਲ੍ਹ ਬੜਾ ਸੋਹਣਾ ਇੱਕ ਬਚਨ ਆਇਆ ਸੀ ਕਿ ਦਰਸ਼ਨ ਦੇਖਤ ਦੋਖ ਨਸੇ। ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਇੰਨੀ ਸੰਕੀਰਨਤਾ ਨਾ ਵਰਤੀਏ ਕਿ ਬਾਹਰ ਦੇ ਦਰਸ਼ਨ ਨਹੀਂ, ਬਾਹਰ ਦੇ ਦਰਸ਼ਨ ਵੀ ਅੰਦਰ ਅਸਰ ਕਰਦੇ ਨੇ। ਜੇ ਬਾਹਰੋਂ ਕੋਈ ਤਸਵੀਰ ਵੇਖਦੇ ਹਾਂ ਅਤੇ ਅੰਦਰ ਮਲੀਨ ਫੁਰਨਿਆਂ ਨੂੰ ਪੈਦਾ ਕਰ ਦਈਏ, ਅਤੇ ਜਦੋਂ ਅੱਖਾਂ ਨਾਲ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇਖਾਂਗੇ ਅਤੇ ਅੰਦਰ ਦੀ ਨਿਰਮਲਤਾ ਆਏਗੀ। ਬਾਬਾ ਜੀ ਨੇ ਕਿਹਾ ਕਿ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਪਰ ਕਦੋਂ ਗੁਰਦਰਸ਼ਨ ਦੇਖ ਨਿਹਾਲੇ। ਦਰਸ਼ਨ ਕੀਤੇ, ਚਰਨ ਪਕੜੇ। ਸੱਚੇ ਪਾਤਸ਼ਾਹ ਜੀ ਨੇ ਕਿਹਾ ਪੰਡਿਤ ਜੀ ਕੁਛ ਮੰਗੋ। ਅੱਜ ਤੁਹਾਡੇ ਸਾਹਮਣੇ ਦੋ ਆਪਸ਼ਨ ਨੇ, ਦੋ ਤੁਹਾਡੇ ਸਾਹਮਣੇ ਅਸੀਂ ਆਪਣੇ ਵੱਲੋਂ ਦਾਤਾਂ ਦੇਣੀਆਂ ਚਾਹੁੰਦੇ ਹਾਂ। ਧਨ ਲੈਣਾ ਜੇ ਤਾਂ ਹਾਂ ਕਰੋ। ਉਸ ਦਿਨ ਸਾਡੇ ਕੋਲ ਇਕੱਲੀ ਦੌਲਤ ਸੀ ਜਿੱਦਣ ਤੁਸੀਂ ਇਹ ਸ਼ਬਦ ਕਹਿ ਸਨ, ਪਰ ਅੱਜ ਭਗਤ ਖਜ਼ਾਨਾ ਗੁਰੂ ਨਾਨਕ ਸਾਹਿਬ ਦੇ ਘਰੋਂ ਖਜ਼ਾਨਾ ਮਿਲਿਆ। ਅੱਜ ਇਕੱਲਾ ਪੈਸਾ ਨਹੀਂ, ਜੇ ਕਹੋ ਤਾਂ ਰੱਬ ਦੇ ਘਰ ਦਾ ਖਜ਼ਾਨਾ ਵੀ ਤੁਹਾਡੀ ਝੋਲੀ ਵਿੱਚ ਪਾ ਸਕਦੇ। ਦੱਸੋ, ਧਨ ਚਾਹੀਦਾ ਹੈ ਕਿ ਨਾਮ ਚਾਹੀਦਾ ਹੈ? ਦੌਲਤ ਚਾਹੀਦੀ ਹੈ ਕਿ ਪਰਮਾਤਮਾ ਦਾ ਅਖੁੱਟ ਖਜ਼ਾਨਾ ਚਾਹੀਦਾ ਹੈ? ਉਸ ਵੇਲੇ ਕਹਿੰਦੇ ਨੇ ਪੰਡਿਤ ਦੁਰਗੋ ਦੇ ਖੱਤ ਜੁੜ ਗਏ। ਸਾਹਿਬ ਨੇ ਕਿਹਾ ਕੁਛ ਮੰਗੋ। ਕੁਛ ਨਹੀਂ ਬੋਲਿਆ। ਕਹਿਣ ਲੱਗੇ ਧਨ ਕਿ ਨਾਮ? ਅਤੇ ਖੱਤ ਜੋੜ ਕੇ ਕਹਿੰਦਾ ਸਮਝ ਨਹੀਂ ਪੈਂਦੀ ਮੈਂ ਕੀ ਮੰਗਾਂ। ਦੇਖੋ ਸਿੱਖ ਦਾ ਜੀਵਨ ਕੀ ਹੈ। ਕਹਿੰਦਾ ਪਤਾ ਨਹੀਂ ਲੱਗਦਾ ਮੈਂ ਮੰਗਾਂ ਕੀ। ਸਤਿਗੁਰੂ ਕਹਿਣ ਲੱਗੇ ਧਨ ਮਿਲੇਗਾ, ਦੇਖ ਦੁਨੀਆ ਵੀ ਜੈ ਜੈਕਾਰ ਹੋਵੇਗੀ। ਨਾਮ ਮਿਲੇਗਾ, ਰੱਬ ਦੇ ਘਰ ਥਾਂ ਮਿਲੇਗੀ, ਦੋਨਾਂ 'ਚੋਂ ਇੱਕ ਮੰਗ ਲੈ। ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ, ਜੇ ਧਨ ਨਹੀਂ ਦਿੰਦੇ ਤਾਂ ਸਮਾਜ ਲਤਾੜ ਕੇ ਰੱਖ ਦੇਵੇਗਾ। ਧਨ ਤੋਂ ਬਿਨਾਂ ਸੰਸਾਰ ਦੀਆਂ ਠੋਕਰਾਂ ਨੇ। ਜੇ ਧਨ ਲੈ ਲੈਣਾ ਤਾਂ ਪਰਮਾਤਮਾ ਦੇ ਘਰ ਵਿੱਚ ਥਾਂ ਨਹੀਂ, ਜਮਾਂ ਦੀਆਂ ਠੋਕਰਾਂ ਨੇ। ਹੁਣ ਮੈਨੂੰ ਸਮਝ ਨਹੀਂ ਪੈਂਦੀ, ਧਨ ਲੈਣਾ ਤਾਂ ਰੱਬ ਵਾਲਾ ਪਾਸਾ ਖਾਲੀ ਜਾਂਦਾ, ਅਤੇ ਜੇ ਨਾ ਮੰਗਣਾ ਵਾ ਤਾਂ ਲੋਕ ਕੁਝ ਨਹੀਂ ਸਮਝਦੇ, ਮੈਨੂੰ ਕੋਈ ਨਹੀਂ ਪਤਾ, ਆਪਣੇ ਆਪ ਜੋ ਮਰਜ਼ੀ ਦੇ ਦੇ। ਧਿਆਨ ਦਿਆ ਜੇ ਕਹਿਣ ਲੱਗਾ ਮੈਨੂੰ ਸਮਝ ਹੀ ਕੋਈ ਨਹੀਂ। ਸੱਚ ਜਾਣੋ, ਜਦੋਂ ਬੰਦਾ ਇੱਥੇ ਆ ਜਾਏ ਨਾ ਮੈਨੂੰ ਕੋਈ ਪਤਾ ਨਹੀਂ, ਉਦੋਂ ਹੀ ਰਹਿਮਤਾਂ ਵਰਸਦੀਆਂ ਨੇ। ਜਦੋਂ ਚਲਾਕੀਆਂ ਵਰਤ ਕੇ ਕਹਿੰਦੇ ਨਾ ਮੈਂ ਸਿਆਣਾ ਵਾਂ, ਅਤੇ ਗੁਰੂ ਸਾਹਿਬ ਕਹਿੰਦੇ ਨੇ ਗੁਰ ਕੀ ਮਾਤੂ ਲੇ ਏ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਕਹਿੰਦਾ ਮੈਨੂੰ ਕੁਛ ਪਤਾ ਨਹੀਂ। ਬਾਪੂ ਗੁਰੂ ਅਮਰਦਾਸ ਜੀ ਨੂੰ ਨੇ ਬਚਨ ਕਹਿ, ਕਹਿਣ ਲੱਗੇ ਨਾਮ ਦੇਹੇ ਧਨ ਦੇਹੇ ਨਾ ਜਨ ਕੋ, ਧਨ ਬਹੀਨ ਜਨ ਜਗ ਨਾ ਸੁਹਾਏ। ਜੋ ਧਨ ਦੇਵੇਂ ਨਾਮ ਨਾ ਦੇਵੇਂ, ਨਾਮ ਬਿਨਾਂ ਜਨ ਜੰਮਪੁਰ ਜਾਏ। ਤੁਮ ਪੈ ਕਹੀ ਨਹੀਂ ਬਣਿਆ ਵੈ, ਜਿਉਂ ਭਾਵੈ ਤਿਉਂ ਬੰਤ ਬਣਾਏ। ਕਹਿੰਦੇ ਨੇ ਦੁਨੀਆਂ ਦੇ ਲੋਕੋ ਧਨ ਤੋਂ ਨਫ਼ਰਤ ਨਹੀਂ, ਗੁਰੂ ਅਮਰਦਾਸ ਤੇਜੋ ਕੋ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਹੁਣ ਦੋਨੋਂ ਨਿਰਮਲ ਪੰਥ ਕੀ ਸਨ? ਪੰਡਿਤ ਦੁਰਗੋ ਨੂੰ ਕਹਿਣ ਲੱਗੇ ਪਿਆਰਿਆ, ਦੇਖ ਜਬ ਲਗ ਜੀਵੋ ਧਨ ਬਹੁ ਪਾਵੋ। ਜਿੰਨੀ ਦੇਰ ਤੱਕ ਜਿਉਂਦਾ ਪੈਸੇ ਦੀ ਕਮੀ ਨਹੀਂ ਆਵੇਗੀ। ਅਤੇ ਇੱਕ ਕੰਮ ਹੋਰ ਕਰੀ, ਇਕੱਲਾ ਧਨ ਹੀ ਨਾ ਪਕੜ ਕੇ ਤੁਰਿਆ ਰਹੀ, ਸਿਮਰੋ ਸੱਤ ਨਾਮ ਲਿਵ ਲਾਵੋ। ਪਰਮਾਤਮਾ ਧਨ ਦੇ, ਧਨ ਦੇ ਨਾਲ ਨਾਲ ਨਾਮ ਤੁਹਾਨੂੰ ਵੀ ਇਕੱਤਰ ਕਰੇ। ਜਬ ਲਗ ਦੀਵੋ ਧਨ ਬਹੁ ਪਾਵੋ, ਸਿਮਰੋ ਸੱਤ ਨਾਮ ਨਿਵ ਲਾਵੋ। ਪੁੰਨ ਦਾਨ ਕੈ ਲੋਕ ਸਦਾਇਕ ਹੈ, ਅੰਤ ਕਾਲ ਜਮ ਨਹਿ ਦਰਸੈ ਹੈ। ਧਨ ਨਾਲ ਲੋਕ ਸੇਵਾ ਕਰੀ ਅਤੇ ਪਿਆਰਿਆ ਨਾਮ ਨਾਲ ਰੱਬ ਦੇ ਘਰ ਵੀ ਥਾਂ ਮਿਲੇਗੀ, ਜਾਂ ਤੈਨੂੰ ਦੋਨੋਂ ਹੀ ਦਾਤਾਂ ਤੇਰੀ ਝੋਲੀ ਵਿੱਚ ਪਾ ਦਿੱਤੀ। ਹੁਣ ਜਿਸ ਨੂੰ ਧਨ ਵੀ ਮਿਲ ਜਾਏ ਅਤੇ ਨਾਮ ਵੀ ਮਿਲ ਜਾਏ, ਉਹਨੂੰ ਆਪਾਂ ਤ੍ਰਿਸ਼ਨਾਲੂ ਕਹਾਂਗੇ? ਬਿਲਕੁਲ ਨਹੀਂ। ਸੱਚੇ ਪਾਤਸ਼ਾਹ ਨੇ ਅੱਜ ਮਿਹਰ ਕੀਤੀ, ਜਿਹੜੇ ਬੇਨਤੀ ਮੈਂ ਕਰ ਰਿਹਾ ਕਿ ਸੰਸਾਰ ਧਨ ਕਰਕੇ ਵੀ ਤ੍ਰਿਸ਼ਨਾ ਵੀ ਛੱਡਦਾ ਹੈ, ਅਤੇ ਇੰਦਰੀਆਂ ਦੀ ਵੀ ਇੱਕ ਤ੍ਰਿਸ਼ਨਾ ਹੈ। ਧਨ ਦੀ ਤ੍ਰਿਸ਼ਨਾ ਤਾਂ ਲੋਕ ਛੱਡ ਸਕਦੇ ਨੇ, ਪਰ ਇੰਦਰੀਆਂ ਦੀ ਤ੍ਰਿਸ਼ਨਾ ਨਹੀਂ ਜੇ ਮਰਦੀ। ਪਿਆਰਿਓ, ਗੁਰੂ ਅੰਗਦ ਸਾਹਿਬ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਇੰਦਰੀਆਂ ਦੀ ਤ੍ਰਿਸ਼ਨਾ ਕੀ ਹੈ? ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਦੇ ਤ੍ਰਿਸ਼ਨਾ ਵੀ ਸੜਿਆ ਅੰਦਰ ਨੂੰ ਸਕੂਨ ਦੇਣੇ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੇ ਗੁਣੀ ਸਮਾਏ। ਬਾਬਾ ਜੀ ਨੇ ਬਾਣੀ ਵਿੱਚ ਕੀਤੀ ਬਖਸ਼ਿਸ਼, ਕਹਿਣ ਲੱਗੇ ਜੇ ਅੰਦਰ ਦੀ ਤ੍ਰਿਸ਼ਨਾ ਨੂੰ ਮਿਟਾਉਣਾ ਚਾਹੁੰਦਾ ਹੈ ਤਾਂ ਫਿਰ ਚੇਤੇ ਰੱਖ ਗੁਰੂ ਦੇ ਸ਼ਬਦ ਦੀ ਟੇਕ ਲੈ, ਕਿਉਂਕਿ ਸ਼ਬਦ ਹੀ ਤ੍ਰਿਸ਼ਨਾ ਨੂੰ ਮਿਟਾਏਗਾ। ਇੰਦਰੀਆਂ ਦੀ ਤ੍ਰਿਸ਼ਨਾ ਵੀ ਸ਼ਬਦ ਮਿਟਾਏਗਾ, ਅਤੇ ਜਿਹੜੀ ਧਨ ਦੀ ਤ੍ਰਿਸ਼ਨਾ ਹੈ ਇਹ ਤੋਂ ਵੀ ਸ਼ਾਂਤੀ ਕੇਵਲ ਸ਼ਬਦ ਹੈਗਾ, ਸ਼ਬਦ ਤੋਂ ਬਿਨਾਂ ਨਹੀਂ। ਅੱਜ ਧੰਨ ਗੁਰੂ ਅਮਰਦਾਸ ਜੀ ਦਾ ਇੱਕ ਇੱਕ ਬਚਨ ਆਪਾਂ ਟੇਕ ਕੇ ਵਾਚਨਾ ਹੈ। ਪਹਿਲਾ ਅੰਮ੍ਰਿਤ ਬਚਨ, ਉਹ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਤ੍ਰਿਸ਼ਨਾ ਦਾਦੀ ਜਲ ਮੂਈ, ਜਲ ਜਲ ਕਰ ਪੁਕਾਰ।
ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਮਿਹਰ ਦੇ ਘਰ ਵਿੱਚ ਆਏ, ਸਮੁੱਚੀ ਮਾਨਵਤਾ 'ਤੇ ਤਰਸ ਖਾ ਕੇ ਬਚਨ ਕਰਨ ਲੱਗੇ ਕਿ ਤ੍ਰਿਸ਼ਨਾ ਦਾਦੀ ਜਲ ਮੂਹੀ। ਤ੍ਰਿਸ਼ਨਾ ਦਾਦੀ, ਦਾਦੀ ਦਾ ਅਖਰੀ ਅਰਥ ਹੈ ਸੜੀ ਹੋਈ, ਕਿ ਇਹ ਸ੍ਰਿਸ਼ਟੀ ਤ੍ਰਿਸ਼ਨਾ ਦੇ ਅੱਗ ਵੀ ਸੜੀ ਹੈ। ਕੋਈ ਧਨ ਦੀ ਤ੍ਰਿਸ਼ਨਾ ਕਰਕੇ ਸੜਿਆ ਹੈ ਅਤੇ ਕੋਈ ਵਿਕਾਰਾਂ ਦੀ ਤ੍ਰਿਸ਼ਨਾ ਕਰਕੇ ਸੜਿਆ ਹੈ। ਜਲ ਮੂਹੀ, ਇਹ ਸੜ ਗਈ, ਇਹ ਤ੍ਰਿਸ਼ਨਾ ਦੀ ਅੱਗ ਵਿੱਚ ਸ੍ਰਿਸ਼ਟੀ ਸੜ ਰਹੀ ਹੈ, ਅਤੇ ਹੁਣ ਜਿਹੜੇ ਜਲਦੇ ਹੋਏ ਨੇ, ਸੜਦੇ ਹੋਏ ਨੇ, ਉੱਚੀ ਉੱਚੀ ਪੁਕਾਰ ਪੈ ਕਰਦੇ ਨੇ। ਇੱਥੇ ਇੱਕ ਨੁਕਤਾ ਸਮਝਣ ਵਾਲਾ, ਇਹਦਾ ਮਤਲਬ ਜੇ ਪੁਕਾਰ ਆ ਜਾਏ ਤਾਂ ਕਿਤੇ ਨਾ ਕਿਤੇ ਕੋਈ ਰਾਹ ਲੱਭਾ ਜਾ ਸਕਦਾ ਹੈ। ਘਰ ਨੂੰ ਅੱਗ ਲੱਗੀ ਹੋਵੇ, ਜੇ ਬੰਦਾ ਰੌਲਾ ਹੀ ਨਾ ਪਾਏ ਤਾਂ ਪਾਣੀ ਪਾ ਕੇ ਬੁਝਾਉਣਾ ਕਿਸ ਨੇ ਕਹਿ। ਸਤਿਗੁਰੂ ਨੇ ਇਹਦੇ ਵਿੱਚ ਪਹਿਲਾਂ ਰੋਗ ਦੱਸਿਆ, ਨਾਲ ਦੱਸ ਦਿੱਤਾ ਵੀ ਜਿਹੜੇ ਸੜਦੇ ਪਏ ਨੇ ਉਹਨਾਂ ਨੂੰ ਰੱਬ ਨੇ ਕਿਰਪਾ ਕੀਤੀ, ਪੁਕਾਰ ਕਰਨ ਦੀ ਜੁਗਤ ਵੀ ਦੱਸ ਦਿੱਤੀ ਹੈ। ਤ੍ਰਿਸ਼ਨਾ ਦਾਦੀ ਜਲ ਮੂਹੀ, ਜਲ ਜਲ ਕਰੇ ਪੁਕਾਰ, ਸੜ ਸੜ ਕੇ ਉੱਚੀ ਉੱਚੀ ਇਹ ਸ੍ਰਿਸ਼ਟੀ ਵਿਲਕ ਰਹੀ ਹੈ।
ਸਤਿਗੁਰ ਸੀਤਲ ਜੇ ਮਿਲਾਏ,
ਵਾਹਿਗੁਰੂ
ਫਿਰ ਜਲਾਏ ਨਾ ਦੂਜੀ ਵਾਰ।
ਜਿਨ੍ਹਾਂ ਨੂੰ ਠੰਡ ਦੇ ਸੋਮੇ ਪੂਰਨ ਸਤਿਗੁਰੂ ਮਿਲ ਗਏ, ਸਤਿਗੁਰ ਸੀਤਲ ਜੇ ਮਿਲੇ, ਸਤਿਗੁਰੂ ਤਾਂ ਖਈ ਬਰਫ਼ ਦਾ ਘਰ ਪਿਆਰਿਓ, ਜਿਨ੍ਹਾਂ ਨੂੰ ਸਮਰੱਥ ਗੁਰੂ ਮਿਲ ਗਏ ਫਿਰ ਜਲੇ ਨਾ ਦੂਜੀ ਵਾਰ। ਉਹ ਦੂਜੀ ਵਾਰ ਕਦੀ ਨਹੀਂ ਸੜਦੇ। ਹੁਣ ਇੱਥੇ ਮੈਂ ਥੋੜ੍ਹੀ ਜਿਹੀ ਇੱਕ ਅਰਜ਼ ਕਰਦੇ ਹਾਂ, ਦੂਜੀ ਵਾਰ ਸੜਨਾ ਕੀ ਹੈ? ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕਬੀਰ ਬਨ ਕੀ ਦਾਦੀ ਲਾਕਰੀ, ਠਾਟੀ ਕਰੇ ਪੁਕਾਰ। ਜੰਗਲ ਦੀ ਸਰੀ ਹੋਈ ਲੱਕੜ ਜਿਹੜੀ ਹੈ ਪੁਕਾਰ ਦੀ ਪਈ ਹੈ, ਮਤ ਬਸ ਪਰੋਂ ਲੁਹਾਰ ਕੈ ਜਾ ਰਹੇ ਦੂਜੀ ਬਾਹਰ। ਹੁਣ ਇੱਥੇ ਵੀ ਬਚਨ ਕੀਤਾ ਕਿ ਸਤਿਗੁਰ ਸ਼ੀਤਲ ਜੇ ਮਿਲੇ, ਜੇ ਸਮਰੱਥ ਗੁਰੂ, ਠੰਡਾ ਗੁਰੂ ਮਿਲ ਜਾਏ ਫਿਰ ਦੂਜੀ ਵਾਰੀ ਨਹੀਂ ਸੜਿਆ ਜਾਂਦਾ। ਕਬੀਰ ਸਾਹਿਬ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਬਨ ਕੀ ਦਾਦੀ, ਬਨ ਦਾ ਅਖਰੀ ਅਰਥ ਜੰਗਲ, ਕਿ ਜੰਗਲ ਦੀ ਸੜੀ ਹੋਈ ਲੱਕੜ ਜਿਹੜੀ ਉੱਚੀ ਉੱਚੀ ਪੁਕਾਰ ਪਈ ਕਰਦੀ। ਹੁਣ ਉੱਥੇ ਜੰਗਲ ਦੀ ਸੜੀ ਹੋਈ ਲੱਕੜ ਕੀ ਹੈ? ਆਪ ਜੀ ਨੂੰ ਗਿਆਤ ਹੈ ਕਿ ਪੁਰਾਤਨ ਸਮੇਂ ਕਈ ਥਾਵਾਂ 'ਤੇ ਅੱਜ ਵੀ ਲੱਕੜ ਦੇ ਕੋਲੇ ਜਦੋਂ ਬਣਾਏ ਜਾਂਦੇ ਸਨ, ਲੱਕੜ ਨੂੰ ਕੱਟਣਾ, ਉਹਦੇ ਛੋਟੇ ਛੋਟੇ ਟੁਕੜੇ ਕਰਕੇ, ਛੋਟੀਆਂ ਛੋਟੇ ਉਹਦੇ ਮੁੱਢੀਆਂ ਬਣਾ ਕੇ ਇੱਕ ਥਾਂ 'ਤੇ ਢੇਰ ਕਰਨਾ, ਉਹਦੇ ਵਿੱਚ ਇੰਧਨ ਪਾ ਦੇਣਾ, ਉੱਤੇ ਉਹਦੇ ਮਿੱਟੀ ਦਾ ਲੇਪਣ ਕਰ ਦੇਣਾ ਅਤੇ ਅੱਗ ਵਿੱਚ ਲਾ ਦੇਣੀ, ਅਤੇ ਚਾਰ ਚੁਫੇਰੇ ਛੋਟੇ ਛੋਟੇ ਸੁਰਾਖ ਰੱਖ ਦੇਣੇ ਜਿਹੜੇ ਲੱਕੜ ਦੇ ਕੋਲੇ ਬਣਾਉਂਦੇ ਸਨ। ਪਹਿਲਾਂ ਲੱਕੜ ਸੜਦੀ ਹੈ ਕੋਲੇ ਬਣਨ ਲਈ, ਅਤੇ ਜਿਸ ਦਿਨ ਉਹ ਕੋਲੇ ਬਣ ਜਾਏ ਤਾਂ ਪਰਤ ਕੇ ਲੁਹਾਰ ਕੀ ਕਰਦਾ ਸੀ ਕਿ ਉਹਨਾਂ ਬਲੇ ਕੋਈ ਕੋਲਿਆਂ ਨੂੰ ਫਿਰ ਭੱਠੀ ਵਿੱਚ ਪਾਉਂਦਾ ਸੀ, ਅਤੇ ਭੱਠੀ ਵਿੱਚ ਪਾ ਕੇ ਅੱਗ ਲਾ ਕੇ ਫਿਰ ਤਪਾ ਦਿੰਦਾ ਸੀ। ਪਹਿਲਾਂ ਲੱਕੜ ਸੜੀ ਕੋਲੇ ਬਣਨ ਲਈ, ਪਰਤ ਕੇ ਕੋਲੇ ਸੜੇ ਜਿਹੜੇ ਨੇ ਲੋਹੇ ਨੂੰ ਤਪਾਉਣ ਲਈ। ਅਤੇ ਧੰਨ ਗੁਰੂ ਅਮਰਦਾਸ ਮਿਹਰ ਪੈ ਕਰਦੇ ਨੇ, ਪਹਿਲਾਂ ਤਾਂ ਇਨਸਾਨ ਵਿਕਾਰਾਂ ਦੀ ਅੱਗ ਵੀ ਸੜਿਆ, ਤ੍ਰਿਸ਼ਨਾ ਦੀ ਅੱਗ ਵੀ ਸੜਿਆ, ਅਤੇ ਜਦੋਂ ਸ਼ੀਤਲ ਗੁਰੂ ਮਿਲ ਜਾਏ ਤਾਂ ਫਿਰ ਇਹ ਪੁਕਾਰ ਕਰਕੇ ਕਹਿੰਦਾ, ਹੇ ਮਾਲਕ ਮਿਹਰ ਕਰ ਕਿ ਪਰਤ ਕੇ ਜਨਮ ਮਰਨ ਦੀ ਅੱਗ ਵਿੱਚ ਮੈਂ ਨਾ ਸੜਾਂ। ਜੇ ਸ਼ੀਤਲ ਗੁਰੂ ਮਿਲ ਜਾਏ, ਠੰਡਾ ਗੁਰੂ ਮਿਲ ਜਾਏ, ਅਤੇ ਜਿਹੜਾ ਅੰਦਰ ਵਿਕਾਰਾਂ ਵੀ ਸੜਿਆ ਪਿਆ, ਸ਼ੀਤਲ ਗੁਰੂ ਮਿਲ ਜਾਏ, ਪਰਤ ਕੇ ਇਹ ਜਨਮ ਅਤੇ ਮਰਨ ਦੀ ਅੱਗ ਵਿੱਚ ਨਹੀਂ ਸੜਦਾ, ਪਰਤ ਕੇ ਇਹ ਵਿਕਾਰਾਂ ਦੀ ਅੱਗ ਵਿੱਚ ਕਦੀ ਵੀ ਦਗਦ ਨਹੀਂ ਹੁੰਦਾ।
ਨਾਨਕ ਬਿਨ ਨਾਵੈ ਨਿਰਭਉ ਕੋ ਨਹੀਂ, ਜੇ ਚਰ ਸ਼ਬਦ ਨਾ ਕਰੇ ਵਿਚਾਰ।
ਧੰਨ ਗੁਰੂ ਅਮਰਦਾਸ ਮਿਹਰ ਪੈ ਕਰਦੇ ਨੇ ਕਿ ਇਸ ਸੰਸਾਰ ਵਿੱਚ ਨਾਮ ਤੋਂ ਬਿਨਾਂ ਕੋਈ ਵੀ ਨਿਰਭਉ ਨਹੀਂ, ਹਰ ਚੀਜ਼ ਜੇ ਹੈ ਉਹ ਪਰਮਾਤਮਾ ਦੇ ਭੈ ਵਿੱਚ ਹੈ, ਹਰ ਚੀਜ਼ ਭੈ ਵਿੱਚ ਹੈ। ਪਰ ਕੁਛ ਲੋਕ ਐਸੇ ਨੇ ਜਿਹੜੇ ਪਰਮਾਤਮਾ ਤੋਂ ਆਕੀ ਹੋਣ ਦਾ ਯਤਨ ਕਰਦੇ ਨੇ, ਆਕੀ ਹੋ ਨਹੀਂ ਸਕਦੇ, ਯਤਨ ਕਰਦੇ ਨੇ, ਉਹ ਸੰਸਾਰ ਦਾ ਭੈ ਖਾਂਦੇ ਨੇ ਪਰ ਪਰਮਾਤਮਾ ਤੋਂ ਭੈ ਨਹੀਂ। ਪਰ ਜਿਹੜੇ ਪਰਮਾਤਮਾ ਵਾਹਿਗੁਰੂ ਜੀ ਦੇ ਭੈ ਵਿੱਚ ਰਹਿ ਕੇ ਨਾਮ ਜਪਦੇ ਨੇ ਅਤੇ ਨਾਮ ਅਡੋਲ ਹੈ, ਅਤੇ ਅਡੋਲ ਤਾਂ ਜਪਣ ਵਾਲਿਆਂ ਨੂੰ ਆਪਣੇ ਆਪ ਹੀ ਪ੍ਰਾਪਤ ਹੁੰਦੀ ਹੈ। ਨਾਮ ਤੋਂ ਬਿਨਾਂ ਕਦੀ ਕਿਸੇ ਨੂੰ ਨਿਰਭੈਤਾ ਨਹੀਂ ਮਿਲੀ, ਭਾਵੇਂ ਬਾਹਰੋਂ ਬੰਦਾ ਜਿਤਨਾ ਮਰਜ਼ੀ ਕਹੀ ਜਾਏ ਸਾਨੂੰ ਕਿਸੇ ਦਾ ਡਰ ਨਹੀਂ। ਪਰ ਚੇਤੇ ਰੱਖੋ ਅੰਦਰੋਂ ਕਈ ਵਾਰੀ ਵਿਕਾਰਾਂ ਤੋਂ ਮਾਰ ਖਾ ਜਾਂਦਾ ਹੈ। ਨਿਰਭਉ ਕੌਣ ਹੈ? ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਜਿਨ੍ਹਾਂ ਨਾਮ ਜਪਿਆ ਸਿਮਰਨ ਕੀਤਾ, ਨਾਮ ਜਪਣ ਵਾਲਿਆਂ ਦੇ ਅੰਦਰ ਦੇ ਭੈ ਅੰਦਰ ਦੇ ਡਰ ਗੁਰੂ ਨੇ ਕਿਰਪਾ ਕਰਕੇ ਦੂਰ ਕੀਤੇ ਹਨ।
ਮਹੱਲਾ ਤੀਜਾ, ਭੇਖੀ ਅਗਨ ਨਾ ਬੁਝਾਈ, ਚਿੰਤਾ ਹੈ ਮਨ ਮਾਹੇ।
ਹੁਣ ਦੂਸਰੇ ਸਲੋਕ ਵਿੱਚ ਸਤਿਗੁਰੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਭੇਖ ਕਰਨ ਦੇ ਨਾਲ ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ ਬੁਝ ਸਕਦੀ। ਭੇਖ ਇਹ ਸਮਝ ਲੈ ਮੈਂ ਤਿਆਗੀਆਂ ਵਾਲਾ ਲਿਬਾਸ ਪਾ ਲਿਆ, ਅਤੇ ਕੀ ਮੰਦਰ ਦੀ ਭੁੱਖ ਜਿਹੜੀ ਇਹ ਬਾਹਰ ਦੇ ਤਿਆਗੀਆਂ ਵਾਲੇ ਵਸਤਰ ਪਾਉਣ ਨਾਲ ਖਤਮ ਹੋ ਜਾਏਗੀ? ਹਜ਼ੂਰ ਕਹਿ ਰਹੇ ਨੇ ਜਿਹੜੀ ਅੰਦਰ ਦੀ ਭੁੱਖ ਹੈ ਇਹ ਭੇਖ ਨਾਲ ਬਾਹਰ ਦੇ ਲਿਬਾਸ ਨਾਲ ਨਹੀਂ ਬੁੱਝਣੀ। ਅੰਦਰ ਦੀ ਭੁੱਖ ਜੇ ਬੁੱਝੇਗੀ, ਅੰਦਰ ਦੀ ਅੱਗ ਜੇ ਬੁੱਝੇਗੀ, ਉਹ ਕੇਵਲ ਪਰਮਾਤਮਾ ਜੀ ਦੇ ਨਾਮ ਨਾਲ ਬੁੱਝੇਗੀ। ਅਤੇ ਜਿਹੜੇ ਲੋਕ ਬਾਹਰੋਂ ਭੇਖ ਕਰਦੇ ਨੇ, ਅੰਦਰ ਮਨ ਦੀ ਤ੍ਰਿਸ਼ਨਾ ਨੂੰ ਮਿਟਾਉਣ ਦਾ ਯਤਨ ਨਹੀਂ ਕਰਦੇ, ਬਾਹਰੋਂ ਵਿਖਾਵਾ ਕਰਦੇ ਨੇ ਅਸੀਂ ਸੰਤੋਖੀ ਹਾਂ ਪਰ ਅੰਦਰ ਤ੍ਰਿਸ਼ਨਾ ਦੀ ਅੱਗ ਪਈ ਬਲਦੀ। ਸੇਵਾ ਪੰਥੀ ਮਹਾਂਪੁਰਸ਼ ਭਾਈ ਸਹਿਜ ਰਾਮ, ਉਹਨਾਂ ਦੇ ਜੀਵਨ ਵਿੱਚ ਇੱਕ ਬਹੁਤ ਸੋਹਣੀ ਘਟਨਾ ਆਉਂਦੀ। ਕਹਿੰਦੇ ਨੇ ਕੋਈ ਸੱਜਣ ਸੀ ਕਿ ਉਹ ਆਪਣੇ ਆਪ ਨੂੰ ਤਿਆਗੀ ਕਹਿੰਦਾ ਸੀ, ਅਤੇ ਨਾਲ ਕਹਿਣਾ ਜੋ ਮਿਲਿਆ ਸੀ ਉਹ ਛਕ ਲੈਂਦੇ ਹਾਂ, ਕਦੀ ਤਮਾ ਨਹੀਂ ਕੀਤਾ। ਕਿਸੇ ਦੇ ਘਰ ਚਲਾ ਗਿਆ ਅਤੇ ਜਾ ਕੇ ਕਹਿੰਦਾ ਮੈਨੂੰ ਭੁੱਖ ਲੱਗੀ, ਕੋਈ ਸ਼ਕਨ ਨੂੰ ਦਿਓ। ਸ਼ਕਨ ਨੂੰ ਉਹਨਾਂ ਕੁਛ ਦੇ ਦਿੱਤਾ, ਸੁੱਕਾ ਪ੍ਰਸ਼ਾਦਾ ਦਿੱਤਾ ਅਤੇ ਉਸ ਪ੍ਰਸ਼ਾਦੇ ਦੇ ਉੱਤੇ ਥੋੜ੍ਹਾ ਜਿਹਾ ਨਮਕ ਰੱਖ ਦਿੱਤਾ। ਉਸ ਤਿਆਗੀ ਦਾ ਜਿਹੜਾ ਬੜਾ ਭੜ ਬਣਿਆ ਸੀ, ਬੜੀ ਸ਼ੋਭਾ ਸੀ, ਕਹਿਣ ਲੱਗਾ ਦੇਖੋ ਜੀ ਤੁਹਾਡੇ ਘਰ ਕੋਈ ਸਬਜ਼ੀ ਭਾਜੀ ਨਹੀਂ, ਸੁੱਕੀ ਰੋਟੀ ਦੇ ਉੱਤੇ ਲੂਣ ਪਾ ਦਿੱਤਾ। ਇੱਕ ਮੈਂ ਤਿਆਗੀ ਵੈਰਾਗੀ ਬੰਦਾ ਆਇਆ, ਤੁਹਾਨੂੰ ਸੇਵਾ ਕਰਨ ਦਾ ਪਤਾ ਨਹੀਂ। ਕਹਿੰਦੇ ਨੇ ਉਸ ਘਰ ਦੇ ਵਿੱਚ ਇੱਕ ਬੀਬੀ ਬੱਚੀ ਰੱਬ ਦੇ ਭੈ ਵਾਲੀ ਸੀ, ਉਹਨੇ ਜਦੋਂ ਸੁਣਿਆ ਸਾਧੂ ਫਿਰ ਕਹਿਣ ਲੱਗਾ ਵੀ ਦੇਖੋ ਕੋਈ ਸਬਜ਼ੀ ਭਾਜੀ ਦਾ ਪ੍ਰਬੰਧ ਕਰੋ, ਤੁਸੀਂ ਕੇਵਲ ਸੁੱਕੀ ਰੋਟੀ ਅਤੇ ਲੂਣ ਪਾਇਆ, ਮੈਨੂੰ ਇਹ ਗਲੇ ਤੋਂ ਥੱਲੇ ਨਹੀਂ ਉਤਰਨੀ। ਅਤੇ ਉਸ ਵੇਲੇ ਉਹ ਬੀਬੀ ਉਹ ਬੱਚੀ ਬੋਲ ਕੇ ਕਹਿਣ ਲੱਗੀ ਬਾਬਾ ਜੀ ਆਪਣੇ ਕੋਲੋਂ ਵੀ ਕੁਝ ਪਾ ਲਓ। ਕਹਿਣ ਲੱਗੀ ਆਪਣੇ ਕੋਲੋਂ ਵੀ ਕੁਝ ਪਾਓ? ਕਹਿਣ ਲੱਗਾ ਆਪਣੇ ਕੋਲੋਂ ਕੁਝ ਪਾਉਣਾ ਕੀ, ਅਸੀਂ ਤੈਰਾਗੀ ਬੰਦੇ। ਇੱਕੋ ਦਮ ਆਪਣੀ ਗੋਦੜੀ ਦੀਆਂ ਦੋਨੋਂ ਜੇਬਾਂ ਜਿਹੜੀਆਂ ਨੇ ਉਲਟਾ ਦਿੱਤੀਆਂ। ਕਹਿਣ ਲੱਗਾ ਮੇਰੇ ਕੋਲ ਤਾਂ ਇੱਕ ਕੌਡੀ ਵੀ ਨਹੀਂ, ਮੈਂ ਕੀ ਪਾਉਣਾ? ਕਹਿਣ ਲੱਗੀ ਆਪਣੇ ਕੋਲੋਂ ਸੰਤੋਖ ਪਾ ਲਓ, ਜਿਹੜੀ ਕਮਾਈ ਤੁਸੀਂ ਕਰਦੇ ਪਏ ਹੋ ਨਾ, ਆਪਣੇ ਕੋਲੋਂ ਸੰਤੋਖ ਪਾਓ ਅਤੇ ਸੰਤੋਖ ਪਾ ਕੇ ਖਾ ਕੇ ਨਾਲ ਸ਼ਲੋਕ ਪੜ੍ਹ ਲਓ, ਰੁੱਖੀ ਸੁੱਕੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਹੁਣ ਭੇਖ ਕਰਕੇ ਕਹੀਏ ਮੇਰੀ ਤ੍ਰਿਸ਼ਨਾ ਮਰ ਗਈ ਨਹੀਂ। ਗੁਰੂ ਸਾਹਿਬ ਅਗਲੀ ਉਦਾਹਰਨ ਪੈ ਦਿੰਦੇ ਨੇ ਕਿ ਜੇ ਅੰਦਰ ਮਨ ਨਹੀਂ ਮਾਰੇਗਾ ਬਾਹਰੋਂ ਪਖੰਡ ਕਰੀ ਜਾਏਗਾ। ਚੇਤੇ ਰੱਖੀ ਇੱਕ ਦਿਨ ਭੇਖ ਦੇ ਉੱਪਰ ਵੀ ਲੋਕ ਉਂਗਲ ਚੁੱਕਣਗੇ।
ਵਰਮੀ ਮਾਰੀ ਸਾਪ ਨਾ ਮਾਰੇ, ਤਿਉਂ ਨਿਗੁਰੇ ਕਰਮ ਕਮਾਹੇ।
ਵਰਮੀ ਮਾਰੀ ਸਾਪ ਨਾ ਮਰੇ, ਵਰਮੀ ਦਾ ਅਖਰੀ ਅਰਥ ਹੁੰਦਾ ਖੁੱਡ, ਜਿਹਦੇ ਵਿੱਚ ਸੱਪ ਰਹਿੰਦਾ। ਹੁਣ ਸੱਪ ਖੁੱਡ ਵਿੱਚ ਹੈ, ਜ਼ਹਿਰ ਸੱਪ ਵਿੱਚ ਹੈ, ਜ਼ਹਿਰ ਖੁੱਡ ਵਿੱਚ ਨਹੀਂ। ਇੱਕ ਇਨਸਾਨ ਉੱਠੇ, ਸੱਪ ਨੂੰ ਖਤਮ ਨਾ ਕਰੇ, ਚੁੱਕ ਕੇ 5-7 ਪੱਥਰ ਉਸ ਵਰਮੀ ਨੂੰ ਉਸ ਖੁੱਡ ਦੇ ਉੱਤੇ ਪੱਥਰ ਭਰ ਕੇ ਮਿੱਟੀ ਪਾ ਕੇ ਕਹੇ ਕਿ ਲਓ ਅਸੀਂ ਸੱਪ ਮਾਰ ਦਿੱਤਾ, ਖੁੱਡ ਬੰਦ ਕਰਨ ਨਾਲ ਉਸ ਵਰਮੀ ਨੂੰ ਮਾਰਨ ਦੇ ਨਾਲ ਸੱਪ ਦੀ ਜ਼ਹਿਰ ਨਹੀਂ ਉਤਰਨੀ। ਜੇ ਤੂੰ ਜ਼ਹਿਰ ਖਤਮ ਕਰਨਾ ਚਾਹੁੰਦਾ ਤਾਂ ਇਸ ਖੁੱਡ ਵਿੱਚ ਬੈਠੇ ਹੋਏ ਸੱਪ ਨੂੰ ਕੱਢ ਕੇ ਮਾਰ। ਇਹਦੇ ਅਰਥ ਫਿਰ ਅਸੀਂ ਥੋੜ੍ਹੇ ਜਿਹੇ ਖੁੱਲ੍ਹ ਕੇ ਸਮਝੀਏ। ਅੰਦਰ ਕਰਤੂਤਾਂ ਕਰਦਾ ਹੈ ਮਨ, ਅਤੇ ਬਾਹਰੋਂ ਮੈਂ ਵਰਮੀ ਮਾਰੀ ਜਾਵਾਂ, ਮੈਂ ਜੀ ਅੱਜ ਤੋਂ ਬਾਅਦ ਅੱਖਾਂ ਨਾਲ ਦੇਖਣਾ ਛੱਡ ਦਿੱਤਾ, ਮੈਂ ਕੰਨਾਂ ਵਿੱਚ ਇੱਕੋ ਦਮ ਰੂੰ ਦੇ ਤੂੰਬੇ ਦੇ ਦਿੱਤੇ ਨੇ, ਮੈਂ ਜ਼ਬਾਨ ਬੰਦ ਕਰ ਲਈ ਹੈ। ਉਹ ਗੁਰਮੁਖਾਂ ਤੂੰ ਵਾਰ ਦੀਆਂ ਵਰਮੀਆਂ ਨਾ ਮਾਰ। ਹਾਂ, ਵਾਰ ਦੀਆਂ ਵਰਮੀਆਂ ਵੀ ਗੁਰੂ ਨੇ ਮਾਰਨ ਦੀ ਜੁਗਤ ਦਿੱਤੀ, ਪਰ ਸ਼ਰਤ ਇੱਕ ਕਿ ਅੰਦਰ ਵਾਲੇ ਸੱਪ ਨੂੰ ਮਾਰ ਜਿਹੜਾ ਜ਼ਹਿਰ ਘੁਲਦਾ ਪਿਆ। ਅੰਦਰ ਵਾਲਾ ਮਨ ਤਾਂ ਸਾਰੇ ਕਰਮ ਕਰਾਉਂਦਾ। ਹੁਣ ਮੈਂ ਅੱਖਾਂ ਬੰਦ ਕਰਕੇ ਬਹਿ ਗਿਆ ਜੀ, ਮੈਂ ਵਰਮੀ ਮਾਰ ਲਈ, ਅਤੇ ਪਿਆਰਿਓ ਅੱਖਾਂ ਹੁਣ ਤਾਂ ਨਹੀਂ ਦੇਖਣਗੀਆਂ, ਜਿਹੜਾ ਪਹਿਲਾਂ ਮਨ ਨੇ ਦੇਖਿਆ ਉਹ ਸਾਰੇ ਨੈਗੇਟਿਵ ਕੱਢ ਕੱਢ ਕੇ ਦੇਖੀ ਜਾਏਗਾ। ਮੈਂ ਕੰਨ ਬੰਦ ਕਰ ਲਏ ਨੇ, ਮੈਂ ਕੰਨਾਂ ਨਾਲ ਨਹੀਂ ਹੁਣ ਸੁਣਨਾ, ਪਰ ਜਿਹੜਾ ਪਹਿਲਾਂ ਕਈ ਸਾਲਾਂ ਦਾ ਸੁਣਿਆ ਪਿਆ ਮਨ 'ਚ ਫੀਡ ਹੋਇਆ ਉਹਨੂੰ ਕਿਨੇ ਕੱਢਣਾ ਹੈ। ਸੱਪ ਮਾਰ ਨਾ ਕਿ ਖੁੱਡਾਂ ਮਾਰ, ਵਰਮੀ ਮਾਰੀ ਸੱਪ ਨਾ ਮਰੇ। ਖੁੱਡਾਂ ਮਾਰਨ ਦੇ ਨਾਲ ਕਦੀ ਸੱਪ ਨਹੀਂ ਮਰਦਾ। ਬਾਹਰ ਦੇ ਇੰਦਰੀਆਂ ਨੂੰ ਦੁੱਖ ਦੇਣ ਦੇ ਨਾਲ ਕੁਛ ਨਹੀਂ ਬਣਨਾ, ਜਿੰਨੀ ਦੇਰ ਤੱਕ ਆਪਣੇ ਮਨ ਨੂੰ ਨਹੀਂ ਮਾਰਦਾ। ਨਗੂਰੇ ਕੀ ਕਰਦੇ ਨੇ? ਗੁਰੂ ਅਮਰਦਾਸ ਕਹਿੰਦੇ ਨੇ, ਖੁੱਡਾਂ ਮਾਰਨ 'ਤੇ ਤੁਰੇ ਨੇ, ਅੰਦਰ ਵਾਲੇ ਮਨਵੇਂ ਸੱਪ ਨੂੰ ਕੋਈ ਨਹੀਂ ਮਾਰਦਾ।
ਸਤਿਗੁਰ ਦਾਤਾ ਸੇਵੀਐ ਸ਼ਬਦ ਵਸੈ ਮਾਨਿਐ।
ਜਦੋਂ ਕੋਈ ਭਾਵਨਾ ਵਾਲਾ ਸਤਿਗੁਰੂ ਦਾਤੇ ਨੂੰ ਸੇਵਦਾ ਹੈ, ਸਤਿਗੁਰੂ ਦਾਤੇ ਦੀ ਸੇਵਾ ਕਰਦਾ, ਸ਼ਬਦ ਵਸੈ ਮਨ ਆਏ, ਸੇਵਾ ਕਰਨ ਵਾਲਿਆਂ ਦੇ ਸ਼ਬਦ ਆਪਣੇ ਆਪ ਹੀ ਅੰਦਰ ਵਸ ਜਾਂਦਾ ਹੈ। ਹੁਣ ਇੱਥੇ ਇੱਕ ਗੱਲ ਹੋਰ ਅਸੀਂ ਥੋੜ੍ਹੀ ਜਿਹੀ ਸਮਝੀ ਆਪਾਂ ਸਾਰੇ, ਇਹਦਾ ਮਤਲਬ ਇਹ ਨਹੀਂ ਕਿ ਜੇ ਮੈਂ ਸਟੇਜ 'ਤੇ ਬੈਠਾ ਕੇਵਲ ਆਪ ਲਈ, ਆਪਾਂ ਸਮਝੀਏ। ਸ਼ਬਦ ਵਸੈ ਮਨ ਆਏ, ਸ਼ਬਦ ਕਿਵੇਂ ਅੰਦਰ ਵਸ ਜਾਏਗਾ? ਸਤਿਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਸ਼ਬਦ ਵਸਦਾ ਹੈ। ਹੱਥਾਂ ਨਾਲ ਸੇਵਾ ਕਰੀਏ, ਰਸਨਾ ਨਾਲ ਸ਼ਬਦ ਨੂੰ ਜਪੀਏ। ਅਸੀਂ ਕਹਾਂਗੇ ਜੀ ਕਿਵੇਂ ਅੰਦਰ ਵਸ ਗਿਆ? ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਮਹਾਂਪੁਰਸ਼, ਉਹਨਾਂ ਨੇ ਜਪਜੀ ਸਾਹਿਬ ਦੀ ਕਥਾ ਕੀਤੀ, ਅਤੇ ਕਥਾ ਤੋਂ ਬਾਅਦ ਕਿਸੇ ਸੱਜਣ ਨੇ ਪ੍ਰਸ਼ਨ ਕੀਤਾ, ਮਹਾਂਪੁਰਸ਼ੋ ਆਪ ਕਹਿੰਦੇ ਹੋ ਨਾਮ ਜਪਿਆ ਕਰੋ 10 ਮਿੰਟ, 15 ਮਿੰਟ, 20 ਮਿੰਟ, ਅਤੇ ਇੱਕ ਕਿਰਪਾ ਕਰਕੇ ਸਾਨੂੰ ਦੱਸੋ ਖਾਂ ਕਿ ਆਹ 10 ਮਿੰਟ ਜਪਣ ਨਾਲ 24 ਘੰਟੇ ਅਸਰ ਹੋ ਸਕਦਾ? ਪੜ੍ਹਿਆ ਲਿਖਿਆ ਸੱਜਣ ਸੀ, ਉਹ ਕਹਿੰਦੇ ਨੇ ਜੇ ਧਿਆਨ ਲਾ ਕੇ ਜਪੀਏ ਤਾਂ 24 ਘੰਟੇ ਵੀ ਅਸਰ ਹੁੰਦਾ ਹੈ। ਉਹਨਾਂ ਕਿਹਾ, ਉਹ ਕਹਿੰਦਾ ਕੋਈ ਲੋਜਿਕ, ਕੋਈ ਦਲੀਲ ਦਿਓ। ਉਹਨਾਂ ਬੜੀ ਸੋਹਣੀ ਦਲੀਲ ਦਿੱਤੀ, ਕਹਿੰਦੇ ਨੇ ਰੋਟੀ ਖਾਂਦਿਆਂ ਕਿੰਨਾ ਚਿਰ ਲੱਗਦਾ, ਪ੍ਰਸ਼ਾਦਾ ਛਕਦਿਆਂ ਕਿੰਨੀ ਦੇਰ ਲਾਉਂਦਾ? ਕਹਿੰਦਾ ਮੈਂ ਤਾਂ 15 ਮਿੰਟਾਂ 'ਚ ਪ੍ਰਸ਼ਾਦਾ ਛਕ ਲੈਂਦਾ। ਕਹਿਣ ਲੱਗੇ 15 ਮਿੰਟਾਂ ਦਾ ਗਿਆ ਹੋਇਆ ਭੋਜਨ 24 ਘੰਟੇ ਜੇ ਅੰਦਰ ਰਚ ਜਾਂਦਾ ਹੈ ਤਾਂ 15 ਮਿੰਟ ਜੇ ਟੇਕ ਕੇ ਗੁਰੂ ਗੁਰੂ ਜਪ ਤੇਰੇ ਰੋਮ ਰੋਮ ਵਿੱਚ ਧੱਸ ਜਾਏਗਾ। ਹੁਣ ਜੇ ਸ਼ਬਦ ਜਪਾਂਗੇ ਤਾਂ ਜਾਏਗਾ ਨਾ, ਹੁਣ ਰੋਟੀ ਖਾਈਏ ਨਾ? ਬੜੇ ਪ੍ਰਸ਼ਨ ਨੇ। ਲਓ ਜੀ, ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਕੁਝ ਨਹੀਂ ਹੋਣਾ, ਬਿਲਕੁਲ ਗੱਲ ਗਲਤ ਹੈ, ਬਹੁਤ ਕੁਛ ਹੋਣਾ। ਕਦੀ ਕਿਸੇ ਨੇ ਰੁੱਖ ਦੇ ਪੱਤੇ ਖੋਲ੍ਹ ਕੇ ਪਾਣੀ ਨਹੀਂ ਪਾਇਆ, ਟਾਹਣੀਆਂ ਖੋਲ੍ਹ ਕੇ ਪਾਣੀ ਨਹੀਂ ਪਾਇਆ? ਜੜ੍ਹਾਂ ਵਿੱਚ ਪਾਣੀ ਦੇ ਦਿਓ ਅਤੇ ਆਪਣੇ ਆਪ ਪੱਤੇ ਪੱਤੇ ਵਿੱਚ ਰਚ ਜਾਂਦਾ। ਮੁੱਖ ਤਾਂ ਜੜ੍ਹ ਹੈ, ਜੜ੍ਹ ਵਿੱਚ ਨਾਮ ਜਾਣ ਦਿਓ, ਰੋਮ ਰੋਮ ਵਿੱਚ ਆਪਣੇ ਆਪ ਚਲਾ ਜਾਏ। ਰੋਟੀ ਖਾਂਦਿਆਂ ਕਦੀ ਕਿਸੇ ਨੂੰ ਪਤਾ ਲੱਗਾ ਮੇਰਾ ਖੂਨ ਕਦੋਂ ਬਣਿਆ, ਮੇਰੀ ਮਿੱਝ ਕਦੋਂ ਬਣੀ ਹੈ, ਜਿਹੜਾ ਮੈਂ ਜੂਸ ਪੀਤਾ ਸੀ ਇਹਨੇ ਮੇਰੇ ਹਾਰਟ ਨੂੰ ਕਿਵੇਂ ਤਾਕਤ ਦਿੱਤੀ? ਸਾਨੂੰ ਸਿਰਫ ਗਲੇ ਤੱਕ ਪਤਾ ਹੈ ਕਿ ਇਹਦਾ ਸਵਾਦ ਕੀ ਹੈ, ਅੱਗੇ ਕਾਦਰ ਨੂੰ ਪਤਾ ਤਨ ਵਿੱਚ ਰਚਨਾ ਕਿਵੇਂ ਵੇ, ਉਹ ਤੂੰ ਗਲੇ ਤੱਕ ਹੀ ਜਪਣਾ ਸ਼ੁਰੂ ਕਰ, ਅੱਗੇ ਗੁਰੂ ਨਾਨਕ ਸਾਹਿਬ ਤੇਰੇ ਰੋਮ ਰੋਮ ਵਿੱਚ ਰਚਾ ਦੇ। ਜਿਨ੍ਹਾਂ ਸਤਿਗੁਰੂ ਦੀ ਸੇਵਾ ਕੀਤੀ, ਸ਼ਬਦ ਉਹਨਾਂ ਦੇ ਅੰਦਰ ਆਪਣੇ ਆਪ ਆ ਵਸਿਆ ਹੈ।
ਮਨ ਤਨ ਸੀਤਲ ਸ਼ਾਂਤ ਹੋਏ, ਤ੍ਰਿਸ਼ਨਾ ਅਗਨ ਬੁਝਾਏ।
ਮਨ ਵੀ ਸ਼ਾਂਤ ਹੋ ਗਿਆ ਕਿਉਂਕਿ ਨਾਮ ਅੰਦਰ ਗਿਆ। ਅਤੇ ਪਿਆਰਿਓ, ਜਦੋਂ ਮਨ ਸ਼ਾਂਤ ਹੋ ਜਾਏ ਤਾਂ ਤਨ ਕਿੱਥੇ ਗੁੱਸੇ ਵਿੱਚ ਆਏਗਾ? ਕਿਉਂਕਿ ਮਨ ਰਾਜਾ ਸੁਲਤਾਨ ਹੈ। ਜੇ ਮਨ ਕਹਿੰਦਾ ਤਾਂ ਅੱਖਾਂ ਪਰਾਇਆ ਰੂਪ ਦੇਖਦੀਆਂ ਨੇ, ਜੇ ਮਨ ਕਹਿੰਦਾ ਤਾਂ ਕੰਨ ਬੁਰਾ ਸੁਣਦੇ ਨੇ, ਮਨ ਕਹਿੰਦਾ ਤਾਂ ਜੀਭ ਬੋਲਦੀ ਹੈ, ਮਨ ਕਹਿੰਦਾ ਤਾਂ ਪੈਰ ਬੁਰੇ ਰਸਤੇ 'ਤੇ ਚੱਲਦੇ ਨੇ, ਅਤੇ ਜਿਹਦੇ ਮਨ ਦੀ ਤ੍ਰਿਸ਼ਨਾ ਮਿਟ ਗਈ ਉਹਦੇ ਇੰਦਰੀਆਂ ਦੀ ਤ੍ਰਿਸ਼ਨਾ ਆਪਣੇ ਆਪ ਹੀ ਚਲੀ ਗਈ, ਕਿਉਂਕਿ ਮਨ ਸਾਧੇ ਸਿੱਧ ਹੋਏ। ਜਦੋਂ ਮਨ ਹੀ ਕਾਬੂ ਆ ਗਿਆ ਤਾਂ ਬਾਕੀ ਤਾਂ ਇਹਦੀ ਪਰਜਾ ਨੇ, ਜਦੋਂ ਰਾਜਾ ਹੀ ਕਾਬੂ ਆ ਜਾਏ ਤਾਂ ਪਰਜਾ ਆਪਣੇ ਆਪ ਹੀ ਗੁਲਾਮੀ ਸਵੀਕਾਰ ਲੈਂਦੀ ਏ, ਜਦੋਂ ਮਨ ਗੁਰੂ ਦੇ ਸਾਹਮਣੇ ਗੁਲਾਮ ਬਣ ਗਿਆ ਬਾਕੀ ਇੰਦਰੇ ਤਾਂ ਆਪਣੇ ਆਪ ਹੀ ਸੇਵਾਦਾਰ ਬਣ ਜਾਂਦੇ ਨੇ। ਸਾਹਿਬ ਕਹਿੰਦੇ ਨੇ ਗੁਰੂ ਜੀ ਨੇ ਮਿਹਰ ਕੀਤੀ, ਮਨ ਅਤੇ ਤਨ ਦੋਨੋਂ ਸ਼ੀਤਲ ਸ਼ਾਂਤ ਹੋਏ ਹਨ।
ਸੁਖਾ ਸਿਰ ਸਦਾ ਸੁਖ ਹੋਏ, ਜਾਂ ਵਿਚਾਉ ਆਪ ਗਵਾਏ।
ਸਾਰਿਆਂ ਸੁੱਖਾਂ ਤੋਂ ਸ੍ਰੇਸ਼ਟ ਸੁੱਖ ਅੰਦਰ ਆ ਗਿਆ, ਉਹ ਸਿੱਖ ਸੀ ਅੰਦਰ ਦੀ ਹਉਮੈ ਚਲੀ ਗਈ। ਸਭ ਤੋਂ ਵੱਡਾ ਦੁੱਖ ਹਉਮੈ ਦਾ ਹੈ, ਮੈਂ ਮਰੀ ਅੰਦਰ ਨੂੰ ਸੁੱਖ ਦੀ ਪ੍ਰਾਪਤੀ ਹੋਈ ਹੈ।
ਗੁਰਮੁਖ ਉਦਾਸੀ ਸੋ ਕਰ, ਜੇ ਸੱਚ ਰਹਿ ਲਿਵ ਲਾਏ।
ਜਿਨ੍ਹਾਂ ਗੁਰਮੁਖਾਂ ਨੇ ਸੱਚ ਨਾਲ ਆਪਣੇ ਅੰਦਰ ਨੂੰ ਆਪਣੀ ਲਿਵ ਨੂੰ ਜੋੜਿਆ, ਉਹ ਪਿਆਰਿਓ ਗੁਰਮੁਖ ਸੰਸਾਰ ਵਿੱਚ ਰਹਿ ਕੇ ਵੀ ਉਦਾਸ ਨੇ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਨਿਰਲੇਪ, ਉਹ ਗੁਰਮੁਖ ਸੰਸਾਰ ਵਿੱਚ ਰਹਿ ਕੇ ਉਦਾਸ ਆਪਣੇ ਆਪ ਨੂੰ ਉਪਰਾਮ ਰੱਖਦੇ ਹਨ।
ਚਿੰਤਾ ਮੂਲ ਨਾ ਹੋਵਾਈ, ਹਰ ਨਾਮ ਰੱਜਾ ਆਗਾਏ।
ਅੰਦਰ ਦੀ ਚਿੰਤਾ ਆਪਣੇ ਆਪ ਹੀ ਖਤਮ ਹੋ ਗਈ, ਕਿਉਂਕਿ ਨਾਮ ਆ ਗਿਆ, ਨਾਮ ਨੇ ਅੰਦਰ ਨੂੰ ਤ੍ਰਿਪਤ ਕਰ ਦਿੱਤਾ। ਕਿਉਂਕਿ ਨਾਮ ਇੱਕ ਐਸਾ ਭੋਜਨ ਹੈ ਜਿਹੜਾ ਸਾਰੀਆਂ ਭੁੱਖਾਂ ਦਾ ਖਾਤਮਾ ਕਰਦਾ। ਬਾਬਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਪਿਆਰਿਓ ਕੋਈ ਭੁੱਖ ਰਹਿ ਗਈ? ਸਭ ਦਾ ਮਤਲਬ ਇੰਦਰੀਆਂ ਦੀ ਭੁੱਖ, ਮਨ ਦੀ ਭੁੱਖ, ਸਰੀਰ ਦੀ ਭੁੱਖ, ਧਨ ਦੀ ਭੁੱਖ, ਪਦਵੀ ਦੀ ਭੁੱਖ। ਜਿੱਥੇ ਨਾਮ ਆ ਜਾਏ ਉੱਥੇ ਕੋਈ ਵੀ ਭੁੱਖ ਨਹੀਂ ਰਹਿੰਦੀ।
ਨਾਨਕ ਨਾਮ ਬਿਨਾ ਨਹਿ ਛੂਟੀਆ, ਹਉ ਮੈਂ ਪਜਹਿ ਪਚਾਏ।
ਨਾਮ ਤੋਂ ਬਿਨਾ ਕੋਈ ਨਾ ਪਹਿਲਾਂ ਛੁੱਟਿਆ ਹੈ, ਨਾ ਹੁਣ ਕਿਸੇ ਨੇ ਨਾਮ ਤੋਂ ਬਿਨਾ ਛੁੱਟਣਾ ਹੈ। ਕੇਵਲ ਇੱਕ ਨਾਮ ਹੈ, ਨਾਮ ਹੀ ਸਾਡੇ ਅੰਦਰ ਦਾ ਛੁਟਕਾਰਾ ਕਰਾ ਸਕਦਾ। ਨਾਮ ਤੋਂ ਬਿਨਾਂ ਕਿਸੇ ਬੰਦ ਖਲਾਸੀ ਨਹੀਂ ਕਰਾਉਣੀ। ਖੌਮੇ ਦਾ ਰੋਗ, ਅੰਦਰ ਦੀ ਚਿੰਤਾ ਨਾਮ ਨਾਲ ਹੀ ਦੂਰ ਹੋਵੇਗੀ।
ਪੌੜੀ ਜਿੰਨੀ ਹਰ ਹਰ ਨਾਮ ਧਿਆਇਆ, ਤਿਨੀ ਪਾਇਆੜੇ ਸਰਬ ਸੁਖਾ।
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪੌੜੀ ਵਿੱਚ ਮਿਹਰ ਪੈ ਕਰਦੇ। ਸਲੋਕ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਨ, ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ। ਕਹਿੰਦੇ ਨੇ ਭਾਈ ਗੁਰਸਿੱਖੋ, ਜਿਨ੍ਹਾਂ ਨੇ ਉਸ ਖਰੀ ਪ੍ਰਭੂ ਦੇ ਨਾਮ ਨੂੰ ਜਪਿਆ ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਸੁਤੇ ਸਿੱਧ ਹੀ ਹੋਈ ਹੈ।
ਸਭ ਜਨਮ ਤਿਨਾ ਕਾ ਸਫਲ ਹੈ, ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ।
ਜਿਨ੍ਹਾਂ ਗੁਰਮੁਖਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਭੁੱਖ ਲੱਗ ਗਈ ਉਹਨਾਂ ਦਾ ਜਨਮ ਸਫਲ ਹੋ ਗਿਆ, ਕਿਉਂਕਿ ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਏ ਦੁੱਖ। ਜਿਨ੍ਹਾਂ ਅੰਦਰ ਨਾਮ ਦੀ ਭੁੱਖ ਲੱਗ ਗਈ ਉਹਨਾਂ ਦਾ ਸੰਸਾਰ 'ਤੇ ਆਉਣਾ ਸਫਲ ਹੋਇਆ ਹੈ।
ਜਿੰਨੀ ਗੁਰ ਕਾਇ ਬਚਨ ਆਰਾਧਿਆ, ਤਿਨ ਵਿਸਰ ਗਏ ਸਭ ਦੁੱਖਾ।
ਜਿਨ੍ਹਾਂ ਨੇ ਗੁਰੂ ਜੀ ਦੇ ਬਚਨਾਂ ਦੀ ਕਿਰਪਾ ਨਾਲ ਪ੍ਰਭੂ ਨੂੰ ਆਰਾਧਿਆ ਉਹਨਾਂ ਦੇ ਸਾਰੇ ਦੁੱਖ ਕਲੇਸ਼ ਗੁਰੂ ਦੇ ਬਚਨ ਕਮਾਨ ਨਾਲ ਆਪਣੇ ਆਪ ਹੀ ਚਲੇ ਗਏ।
ਤੇ ਸੰਤ ਭਲੇ ਗੁਰ ਸਿੱਖ ਹੈ, ਜਿਨ ਨਾਹੀ ਚਿੰਤ ਪਰਾਈ ਚੁੱਖਾ।
ਤੇ ਸੰਤ ਭਲੇ ਗੁਰ ਸਿੱਖ ਹੈ। ਗੁਰੂ ਕੇ ਸਿੱਖੋ, ਇੱਕ ਬੇਨਤੀ ਕਰਾਂ, ਸੰਤ ਦੇ ਨਾਂ ਥੱਲੇ ਭੇਖ ਹੋ ਸਕਦਾ, ਪਰ ਕਦੀ ਸੰਤ ਸ਼ਬਦ ਨੂੰ ਆਪਾਂ ਇੰਨਾ ਮਲੀਨ ਨਾ ਬਣਾਈਏ। ਉਹ ਗੁਰਸਿੱਖ ਭਲੇ ਨੇ, ਉਹ ਸੰਤ ਨੇ ਜਿਨ੍ਹਾਂ ਉੱਤੇ ਮੇਰੇ ਸਤਿਗੁਰੂ ਨੇ ਮਿਹਰ ਕਰਕੇ ਜਿਨ੍ਹਾਂ ਨੂੰ ਨਾਮ ਦੀਆਂ ਭੁੱਖਾਂ ਲਾ ਦਿੱਤੀਆਂ ਅਤੇ ਜਿਨ੍ਹਾਂ ਗੁਰਮੁਖਾਂ ਨੂੰ ਕਿਸੇ ਦੂਸਰੇ ਦੀ ਆਸ ਹੀ ਨਹੀਂ ਰਹੀ। ਉਹ ਸੰਤ ਜਨ, ਉਹ ਗੁਰਸਿੱਖ ਅਤੇ ਗੁਰਮੁਖੋ, ਸੰਤ ਕੀ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਬੇਅੰਤ ਪ੍ਰਮਾਣ ਐਸੇ ਨੇ ਕਿ ਸੰਤ, ਵੈਸੇ ਇਹ ਤਿੰਨ ਅੱਖਰ ਮਹਾਂਪੁਰਸ਼ ਦੱਸਦੇ ਨੇ, ਸੱਸਾ, ਟਿੱਪੀ ਅਤੇ ਤੱਤਾ। ਟਿੱਪੀ ਨਾਸਕਾ ਦੀ ਆਵਾਜ਼ ਪਈ ਦਿੰਦੀ ਹੈ। ਸੰਤ ਹੈ ਜਿਹਦੇ ਕੋਲ ਸਿਮਰਨ, ਸੇਵਾ ਅਤੇ ਸਤ ਸੰਗਤ ਹੈ। ਸੱਸਾ, ਇਹ ਕਮਾਈ ਕਰਕੇ ਜਿਹੜਾ ਨਿਮਰਤਾ ਵਿੱਚ ਹੀ ਡਿੱਗਾ ਰਹਿੰਦਾ ਹੈ। ਅਤੇ ਤੱਤੇ ਦਾ ਅਰਥ ਹੈ ਜਿਹਨੂੰ ਲੋੜ ਪਵੇ ਅਤੇ ਪੰਥ ਦੀ ਖਾਤਰ ਆਪਣਾ ਤਨ ਵੀ ਤਿਆਗ ਜਾਂਦਾ ਹੈ। ਅਸਲ ਵਿੱਚ ਉਹ ਸੰਤ ਹੈ। ਮੈਂ ਇੱਕ ਉਦਾਹਰਨ ਦੇ ਕੇ ਸੰਪੂਰਨਤਾ ਕਰਨਾ। ਆਪ ਜੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਦਰਸ਼ਨ ਕਰਦੇ ਹੋ। ਇਹ ਇਮਾਰਤ ਅਬਦਾਲੀ ਨੇ ਜਦੋਂ ਢਾਣ ਦਾ ਯਤਨ ਕੀਤਾ ਸੀ, ਇਸੇ ਸੱਚੀ ਸਰਕਾਰ ਦੇ ਦਰਬਾਰ ਵਿੱਚੋਂ ਨਿਕਲੀ ਕੋਈ ਇੱਟ ਅਬਦਾਲੀ ਦਾ ਅੰਤ ਕਰ ਗਈ ਸੀ। ਸਰਦਾਰ ਜੱਸਾ ਸਿੰਘਾਲੋ ਵਾਲੀਆ ਆਏ, ਉਹਨਾਂ ਦੇਖਿਆ ਅਤੇ ਆਪਣੀ ਚਾਦਰ ਲਾ ਕੇ ਉਹਨਾਂ ਨੇ ਵਿਛਾ ਦਿੱਤੀ ਸੀ। ਸਿੱਖ ਤਵਾਰੀ ਕਹਿੰਦੀ ਹੈ ਲੱਖਾਂ ਦੇ ਹਿਸਾਬ ਨਾਲ ਦੌਲਤ ਇਕੱਠੀ ਹੋਈ। ਦੇਖੋ ਗੁਰਸਿੱਖ ਦਾ ਜੀਵਨ ਕੀ ਹੈ। ਸਮਾਪਤੀ ਕਰਨੀ ਚਾਹੁੰਦਾ, ਜਿਹਦੇ ਸਿਰ 'ਤੇ ਗੁਰੂ ਵੇ ਪਿਆਰੇ, ਉਹਨੂੰ ਤ੍ਰਿਸ਼ਨਾ ਦੀ ਅੱਗ ਨਹੀਂ ਪਾਉਂਦੀ। ਭਾਈ ਦੇਸ ਰਾਜ ਜੀ ਨੂੰ ਸੁਰ ਸਿੰਘ ਪਿੰਡ ਤੋਂ ਬੁਲਾਇਆ। ਉਹਨਾਂ ਨੂੰ ਇੱਕ ਤਾਂ ਖਾਲਸਾ ਪੰਥ ਦੀ ਮੋਹਰ ਦਿੱਤੀ ਗਈ, ਨਾਲ ਕਹਿ ਦਿੱਤਾ ਗਿਆ ਪਤਾ ਨਹੀਂ ਅਬਦਾਲੀ ਫਿਰ ਕਦੋਂ ਆ ਜਾਏ, ਤੁਹਾਡੀ ਜ਼ਿੰਮੇਵਾਰੀ ਹੈ, ਗੁਰੂ ਰਾਮਦਾਸ ਜੀ ਦੇ ਦਰਬਾਰ ਦੀ ਉਸਾਰੀ ਤੁਸੀਂ ਕਰਵਾਉਣੀ ਹੈ। ਨਾਲ ਕਹਿ ਦਿੱਤਾ ਜਿਤਨੀ ਦੌਲਤ ਦੀ ਲੋੜ ਹੋਵੇ, ਕਿਸੇ ਮਿਸਲ ਨੂੰ, ਕਿਸੇ ਜਥੇ ਨੂੰ ਲਿਖ ਕੇ ਭੋਜੋਗੇ, ਤੁਹਾਨੂੰ ਓਨੀ ਦੌਲਤ ਦਿੱਤੀ ਜਾਏਗੀ। ਸਵਾਦ ਆ ਗਿਆ ਸਿੱਖ ਦੇ ਜੀਵਨ 'ਤੇ ਵਿਸ਼ਵਾਸ ਕਰਨ ਦਾ। ਲੱਖਾਂ ਰੁਪਈਏ ਆਏ, ਸੰਗਤਾਂ ਨੇ ਖੀਰੇ ਮੋਤੀ ਦਿੱਤੇ। ਭਾਈ ਦੇਸ ਰਾਜ ਆਪਣੇ ਘਰ ਗਏ, ਉਹਨਾਂ ਦੀ ਘਰਵਾਲੀ ਦਾ ਨਾਮ ਸੀ ਬੀਬੀ ਰੱਜੀ। ਕਰਮ ਸਿੰਘ ਹਿਸਟੋਰੀਅਨ ਨੇ ਸ਼ਬਦ ਲਿਖੇ ਨੇ, ਘਰ ਜਾ ਕੇ ਆਪਣੀ ਘਰਵਾਲੀ ਨੂੰ ਅਤੇ ਆਪਣੀ ਲੜਕੀ ਨੂੰ ਇਹ ਸ਼ਬਦ ਕਹੇ ਸਨ। ਘਰਵਾਲੀ ਨੂੰ ਕਹਿਣ ਲੱਗੇ ਤੂੰ ਮੇਰੀ ਜੀਵਨ ਸਾਥਣ ਹੈ। ਅਤੇ ਜੀਵਨ ਸਾਥਣ ਦਾ ਅਰਥ ਹੈ ਜਿਹੜਾ ਜੀਵਨ ਦੀ ਉਸਾਰੀ ਵਿੱਚ ਯੋਗਦਾਨ ਪਾਏ। ਬੱਚੀ ਨੂੰ ਕਿਹਾ, ਕਹਿਣ ਲੱਗੇ ਬੇਟਾ ਇੱਕ ਗੱਲ ਮੇਰੀ ਮੰਨ ਲਓ, ਅਤੇ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਨਾਲ ਤੁਹਾਡੀਆਂ ਝੋਲੀਆਂ ਭਰੀਆਂ ਜਾਣਗੀਆਂ। ਸੱਚੇ ਪਾਤਸ਼ਾਹ ਤੂੰ ਕਿਰਪਾ ਕਰ, ਸਾਨੂੰ ਹਰ ਤਰ੍ਹਾਂ ਦੀ ਤ੍ਰਿਸ਼ਨਾ ਤੋਂ ਬਚਾ। ਪੁੱਛਿਆ ਦੋਨੋਂ ਮਾਂ ਅਤੇ ਧੀ ਨੇ, ਅਤੇ ਮਿਸਤਰੀ ਦੇਸ ਰਾਜ ਕਹਿਣ ਲੱਗੇ ਮੈਂ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਕਰਨੀ ਹੈ, ਅਤੇ ਤੁਸੀਂ ਚੱਕੀ ਪੀ ਕੇ ਦਿਹਾੜੀ ਕਰਕੇ ਰੋਟੀ ਪਕਾਉਣੀ ਜੇ, ਭਾਵੇਂ ਲੱਖਾਂ ਰੁਪਈਏ ਮੇਰੇ ਕੋਲ ਨੇ, ਪਰ ਮੈਨੂੰ ਰੋਟੀ ਤੁਹਾਡੇ ਘਰ ਦੀ ਕਿਰਤ ਦੀ ਜਾਣੀ ਚਾਹੀਦੀ ਹੈ। ਗੁਰਮੁਖੋ, ਕੈਸਾ ਉੱਚਾ ਜੀਵਨ ਸੀ ਕਿ ਕਰੋੜਾਂ ਰੁਪਈਆ ਉਹਦੇ ਘਰ ਵਿੱਚ ਪਿਆ ਹੈ, ਪਰ ਆਪਣੀ ਪਤਨੀ ਅਤੇ ਆਪਣੀ ਬੱਚੀ ਨੂੰ ਕਹਿ ਰਹੇ ਨੇ ਕਿਰਤ ਕਰਿਓ, ਚੱਕੀ ਪੀ ਕੇ ਰੋਟੀ ਬਣਾਇਓ, ਤਾਂ ਗੁਰੂ ਰਾਮਦਾਸ ਜੀ ਦੀਆਂ ਬਰਕਤਾਂ ਸਾਡੀ ਝੋਲੀ ਵਿੱਚ ਪੈਣਗੀਆਂ। ਤ੍ਰਿਸ਼ਨਾ ਨਹੀਂ, ਅੰਦਰ ਦੀ ਭੁੱਖ ਨਹੀਂ, ਅੰਦਰ ਦਾ ਧੋਖਾ ਨਹੀਂ। ਅਤੇ ਪਿਆਰਿਓ, ਇਹੋ ਜਿਹੇ ਗੁਰਸਿੱਖ ਨੂੰ ਭਲਾ ਸੰਤ ਨਹੀਂ ਕਹਾਂਗੇ, ਜਿਹਨੂੰ ਸਤਿਗੁਰੂ ਨੇ ਕਿਰਪਾ ਕਰਕੇ ਅੰਦਰ ਦੀ ਚਿੰਤਾ, ਅੰਦਰ ਦੀ ਆਸ ਲਾਹ ਦਿੱਤੀ। ਅਖੀਰ 'ਤੇ ਗੁਰੂ ਰਾਮਦਾਸ ਮਿਹਰ ਪੈ ਕਰਦੇ ਨੇ, ਗੁਰਸਿੱਖ ਨੂੰ ਤਾਂ ਧੰਨ ਕਹੋ, ਪਰ ਉਸ ਗੁਰੂ ਨੂੰ ਤਾਂ ਧੰਨ ਕਹੋ ਜਿਹਨੇ ਸੰਤ ਪੈਦਾ ਕੀਤਾ ਹੈ।
ਧੰਨ ਧੰਨ ਤਿਨਾ ਕਾ ਗੁਰੂ ਹੈ, ਜਿਸ ਅੰਮ੍ਰਿਤ ਫਲ ਹਰ ਲਾਗੇ ਮੁੱਖਾ।
ਗੁਰੂ ਵੀ ਧੰਨ ਧੰਨ ਨੇ, ਸਿੱਖ ਤਾਂ ਧੰਨ ਕਿਹਾ ਹੀ। ਕਹਿੰਦੇ ਨੇ ਉਸ ਉਸਤਾਦ ਨੂੰ ਤਾਂ ਮੱਥਾ ਟੇਕੋ ਜਿਸ ਉਸਤਾਦ ਨੇ ਗੁਰਸਿੱਖ ਭਲੇ ਸੰਤ ਪੈਦਾ ਕੀਤੇ। ਉਹਨਾਂ ਦਾ ਗੁਰੂ ਧੰਤਾ ਯੋਗ ਹੈ। ਕਿਹੜਾ ਗੁਰੂ? ਜਿਸ ਗੁਰੂ ਦੇ ਮੁੱਖ ਵਿੱਚੋਂ ਨਾਮ ਅੰਮ੍ਰਿਤ ਫਲ ਲੱਗੇ ਨੇ, ਜਿਸ ਗੁਰੂ ਜੀ ਦੀ ਰਸਨਾ ਵਿੱਚੋਂ ਨਾਮ ਦੇ ਫਲ ਝੜਦੇ ਪਏ ਨੇ। ਅਤੇ ਆਪਾਂ ਵੀ ਅੱਜ ਗੁਰੂ ਰਾਮਦਾਸ ਜੀ ਨੂੰ ਕਹਿ ਦਈਏ, ਹੇ ਸੱਚੇ ਪਾਤਸ਼ਾਹ, ਤੇਰੇ ਦਰ ਤੋਂ ਅਨੇਕਾਂ ਸੰਤ ਬਣ ਕੇ ਜਾਂਦੇ ਪਏ ਨੇ, ਅਨੇਕਾਂ ਕਮਾਈਆਂ ਵਾਲੇ ਨੇ, ਅਤੇ ਫਿਰ ਜਿਸ ਕਿਸੇ ਨੂੰ ਦਾਤ ਮਿਲਦੀ ਉਹ ਕਹਿੰਦਾ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ। ਧਨ 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 ਗੁਰ ਸੋਈ ਕਿਨੂੰ ਆਖੋ ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਆ ਜੇ ਗੁਰਮੁਖੋ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ, ਕਿਉਂਕਿ ਪਹਿਲੇ ਦਿਨ ਕਥਾ ਕੀਤੀ ਸੀ ਸਮਾਂ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ। ਕੱਲ੍ਹ ਨੂੰ ਯਤਨ ਕਰਾਂਗਾ ਕਿ ਸਮੇਂ ਦਾ ਪਾਬੰਦ ਰਹਿ ਕੇ ਆਪ ਦੀ ਸੇਵਾ ਕਰ ਸਕਾਂ। ਅੱਜ ਬਹੁਤ ਕਿਰਪਾ ਕੀਤੀ ਆਪ ਨੇ, ਧੰਨ ਗੁਰੂ ਰਾਮਦਾਸ ਜੀ ਦੇ ਦਰ ਤੋਂ ਸਿੰਘ ਸਾਹਿਬ ਆਏ। ਅਰਦਾਸ ਕਰਿਓ ਗੁਰੂ ਰਾਮਦਾਸ ਜੀ ਮਿਹਰ ਕਰਿਓ, ਜੋ ਕਹਿੰਦੇ ਹਾਂ ਕਿਣਕਾਂ ਮਾਤਰ ਜ਼ਿੰਦਗੀ ਵਿੱਚ ਕਮਾਨ ਦੀ ਦਾਤ ਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।